ਵਾਹਿਗੁਰੂ ਸਾਹਿਬ ਜੀਓ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਣ ਜਿਹ ਲਗ ਪਹੁਚਲ ਸਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਚੌਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਚਬਰ ਛਤਰ ਸਿੰਘਾਸਨ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦੇ ਸੁਭਾਗ ਪ੍ਰਾਪਤ ਹੋ ਰਹੇ ਨੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਸੱਜੇ ਹੋਏ ਦੀਵਾਨਾਂ ਦੇ ਵਿੱਚ ਨਿਤਨੇਮ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਸਿਮਰਨ ਆਪ ਜੀ ਨੇ ਉਪਰੰਤ ਰਾਗੀ ਸਿੰਘਾਂ ਦੀ ਰਚਨਾ ਤੋਂ ਸਾਰੀਆਂ ਹੀ ਆਸਾਂ ਨੂੰ ਪੂਰੀਆਂ ਕਰਨ ਵਾਲੀ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਅਤੇ ਹੁਣ ਕਥਾ ਵਿਚਾਰਾਂ ਦਾ ਸਮਾਂ ਹੋਇਆ ਹੈ। ਲੜੀਵਾਰ ਜੋ ਗੁਰਬਾਣੀ ਦੀ ਕਥਾ ਇਸ ਅਸਥਾਨ ਤੇ ਚੱਲਦੀ ਹੈ, ਕੁਝ ਕੁ ਸਮਾਂ ਜੋ ਆਪ ਜੀ ਨੇ ਹੁਣੇ ਹੁਣੇ ਸ਼ਬਦ ਸਰਵਣ ਕੀਤੇ ਹਨ, ਉਹਨਾਂ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰਨੇ ਨੇ। ਅਰਦਾਸ ਹੋਈ ਉਪਰੰਤ ਸਤਿਗੁਰਾਂ ਨੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕੀਤੀ ਹੈ। ਦੋ ਤਰ੍ਹਾਂ ਦਾ ਧਨ, ਇੱਕ ਕੱਚਾ ਧਨ ਤੇ ਇੱਕ ਸਦੀਵੀ ਸਦਾ ਰਹਿਣ ਵਾਲਾ ਧਨ। ਇੱਕ ਮਾਇਆ ਹੈ ਰੁਪਈਏ ਪੈਸੇ ਜਾਇਦਾਦ ਧਨ ਸੰਪਤੀ, ਇਹ ਕੱਚਾ ਧਨ ਹੈ, ਇੱਕ ਸਦਾ ਰਹਿਣ ਵਾਲਾ ਜਿਹੜਾ ਕਦੇ ਨਾਸ ਨਹੀਂ ਹੁੰਦਾ, ਜਿਹੜਾ ਟੋਟ ਨਾ ਆਵੇ ਵੱਧ ਤੋਂ ਜਾਈ, ਘਾਟਾ ਨਹੀਂ ਪੈਂਦਾ ਉਹਦੇ ਵਿੱਚ, ਵੱਧਦਾ ਜਾਂਦਾ। ਇੱਕ ਸੰਸਾਰ ਦਾ ਧਨ ਹੈ, ਇਹਨੂੰ ਕੱਚਾ ਕਿਹਾ। ਤਿੰਨ ਸਮੇਂ ਦੁੱਖਦਾਈ ਹੈ, ਉਹ ਉਪਾਏ ਰੱਖ ਅੰਤਮ ਹੈ। ਪਹਿਲਾਂ ਯਤਨ ਕਰਨ ਦੇ ਨਾਲ ਇਹਨੂੰ ਪ੍ਰਾਪਤ ਕੀਤਾ ਜਾਂਦਾ, ਉਦੋਂ ਵੀ ਦੁੱਖਦਾਈ ਹੁੰਦਾ। ਤੇ ਸੰਸਾਰ ਦਾ ਜਿਹੜਾ ਧਨ ਹੈ, ਯਤਨ ਕਰਕੇ ਦੇਸ਼ ਤੋਂ ਵਿਦੇਸ਼, ਨੌਕਰੀ ਚਾਕਰੀ, ਤਰ੍ਹਾਂ ਤਰ੍ਹਾਂ ਦੇ ਕੰਮ ਧੰਦੇ ਕਰਕੇ ਫਿਰ ਇਹਦੀ ਰੱਖਿਆ ਕਰਨੀ ਪੈਂਦੀ ਹੈ, ਸਾਂਭ ਕੇ ਰੱਖਣਾ ਪੈਂਦਾ। ਅੰਤ ਨੂੰ ਇਹ ਫਿਰ ਦੁੱਖਦਾਈ ਹੁੰਦਾ, ਜਦੋਂ ਚਲਾ ਜਾਂਦਾ ਨਾਸ ਹੋ ਜਾਵੇ। ਇਸ ਕਰਕੇ ਇਹਨੂੰ ਕੱਚਾ ਧਨ ਕਿਹਾ ਹੈ। ਨਾਸ ਹੋ ਜਾਣਾ ਇੱਕ ਨਾਲ ਨਹੀਂ ਜਾਂਦਾ, ਇੱਥੇ ਰਹਿ ਜਾਂਦਾ, ਪਰ ਇਹ ਬੜੀ ਚੀਜ਼ ਹੈ ਕੱਚਾ ਧਨ ਜਿਹੜਾ ਮਾਇਆ ਹੈ। ਇਹ ਵੀ ਇਹਦੀ ਵੀ ਸੰਸਾਰ ਨੂੰ ਇਹਨੇ ਵੱਸ ਵਿੱਚ ਕੀਤਾ ਹੋਇਆ। ਚਾਕਰ ਜਗਤ ਗੁਲਾਮ ਗਰੀਬ ਨਵਾਜ ਨੇ ਕਿਹਾ ਇਹਨੂੰ, ਜਿਹਦੇ ਪਾਸ ਇਹ ਕੱਚਾ ਧਨ ਹੈ, ਸੰਸਾਰ ਦੇ ਲੋਕ ਉਹਦੀ ਪੂਜਾ ਕਰਦੇ ਆ। ਸੋ ਨਿਰਤਨਿਆਦਰ ਕੋਈ ਨਾ ਦੇ, ਗਰੀਬ ਨਵਾਜ ਸਾਹਿਬਾਂ ਦੇ ਬਚਨ ਨੇ, ਕੰਗਾਲ ਜਿਹੜਾ ਬੰਦਾ ਹੈ ਇਸ ਕੱਚੇ ਧਨ ਤੋਂ ਬਿਨਾਂ ਉਹਨੂੰ ਕੋਈ ਆਦਰ ਸਤਿਕਾਰ ਨਹੀਂ ਦਿੰਦਾ, ਵੀ ਇਹਦੇ ਪਾਸ ਪੈਸੇ ਨਹੀਂ, ਗਰੀਬ ਹੈ। ਲਾਭ ਜਤਨ ਕਰੇ ਉਹ ਚਿੱਤ ਨਾ ਧਰੇ, ਜੋ ਨਿਰਤਨ ਸਰਤਨ ਕਹਿ ਜਾਏ। ਜੇ ਵਿਚਾਰਾ ਗਰੀਬ ਕਿਸੇ ਮਾਇਆ ਵਾਲੇ ਦੇ ਪਾਸ ਚਲਾ ਜਾਵੇ, ਅੱਗੇ ਬੈਠਾ ਪੀਟ ਫਰਾਏ, ਉਹ ਅੱਗੋਂ ਮੂੰਹ ਮੋੜ ਦਿੰਦਾ ਵੀ ਇਹ ਹੁਣ ਆ ਗਿਆ, ਕੁਝ ਨਾ ਕੁਝ ਮੰਗੇਗਾ, ਜਾਂ ਕਹਿ ਦੇਗਾ ਜਵਾਕਾਂ ਨੂੰ ਵੀ ਕਹਿ ਦਿਓ ਬਾਹਰ ਹੀ, ਉਹ ਘਰੇ ਨਹੀਂ ਹੈ। ਸੋ ਇਸੇ ਤਰ੍ਹਾਂ ਇਹ ਮਾਇਆ ਹੈ। ਧਨ 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 ਕੋ ਆਖੀਐ, ਕਲਗੀਧਰ ਪਿਤਾ ਜੀ ਦੇ ਦਸ਼ਮੇਸ਼ ਪਿਤਾ ਉਹਨਾਂ ਦੇ ਬਚਨ ਨੇ, ਧਨ 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 ਕੋ ਆਖੀਐ ਜਾਗਾ ਜਗਤ ਗੁਲਾਮ। ਸਾਰਾ ਜਗਤ ਇਹਦਾ ਗੁਲਾਮ, ਇਹਨੂੰ ਧਨ ਕਹੀਏ ਮਾਇਆ ਪੈਸੇ, ਪਰ ਸਾਰਾ ਕੁਝ ਨਹੀਂ, ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਇਹ ਚੀਜ਼ ਦੀ ਹੈ, ਉਹਨਾਂ ਕੋਲ ਸਭ ਕੁਝ ਹੈ। ਗਰੀਬ ਨਵਾਜ ਨੇ ਉਹਨਾਂ ਦੇ ਬਾਬਤ ਕਿਹਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ। ਉਹ ਬਾਦਸ਼ਾਹ ਦੇ ਬਾਦਸ਼ਾਹ ਬਣ ਜਾਂਦੇ ਨੇ ਜਿਹਨਾਂ ਦੇ ਪਾਸ ਪੱਕਾ ਧਨ ਹੈ, ਨਾਮ ਰੂਪੀ ਧਨ ਜਿਹਨਾਂ ਨੇ ਇਕੱਠਾ ਕੀਤਾ। ਇਹ ਬਾਹਰਲਾ ਜਿਹੜਾ ਧਨ ਹੈ, ਮਾਇਆ ਹੈ, ਇਹ ਆਪਾਂ ਨੂੰ ਦਿਸਦੀ ਹੈ, ਇੰਨੀ ਮੇਰੇ ਕੋਲ ਜਮ੍ਹਾਂ ਹੋ ਗਈ ਹੈ। ਉਹ ਦੂਸਰਾ ਧਨ ਜਿਹੜਾ ਉਹ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ, ਉਹ ਵੀ ਇਕੱਠਾ ਹੁੰਦਾ। ਇਹਨੂੰ ਰੱਖਣ ਦੇ ਵਾਸਤੇ ਬੈਂਕ ਬਣੇ ਹੋਏ ਨੇ, ਜਾਂ ਸ਼ਾਹੂਕਾਰਾਂ ਪਾਸ ਰੱਖਿਆ ਜਾਂਦਾ, ਆੜ੍ਹਤੀਆਂ ਦੇ ਪਾਸ ਰੱਖਿਆ ਜਾਂਦਾ, ਧਨਾੜ ਲੋਕਾਂ ਦੇ ਪਾਸ ਇਹਨੂੰ ਜਮ੍ਹਾਂ ਕਰਾ ਦੇਈਦਾ। ਦੂਸਰਾ ਜਿਹੜਾ ਧਨ ਉਹ ਵੀ ਜਮ੍ਹਾਂ ਹੁੰਦਾ, ਉਹ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਉਹ ਜਮ੍ਹਾਂ ਹੁੰਦਾ। ਜਿਵੇਂ ਜਿਵੇਂ ਉਹਨੂੰ ਇਕੱਠਾ ਕਰੀਦਾ, ਜਿਵੇਂ ਇਸ ਧਨ ਨੂੰ ਇਕੱਠਾ ਕਰਨ ਦੇ ਵਾਸਤੇ ਲੋਕਾਂ ਦੀ ਦੌੜ ਲੱਗੀ ਹੋਈ ਹੈ, ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ, ਪਰਮੇਸ਼ਰ ਦੇ ਪਿਆਰੇ ਭਗਤ ਜਨ, ਉਹ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਦੀ ਉਹਨਾਂ ਦੀ ਦੌੜ ਲੱਗੀ ਹੈ, ਨਾਮ ਰੂਪੀ ਧਨ ਨੂੰ ਇਕੱਠਾ ਕਰਦੇ ਆ। ਜਿਹੜਾ ਸਮਾਂ ਸਾਨੂੰ ਪ੍ਰਾਪਤ ਹੋਇਆ ਇਹਨੂੰ ਵੇਸਟ ਨਹੀਂ ਜਾਣ ਦਿੰਦੇ, ਇਹਨੂੰ ਖਰਾਬ ਨਹੀਂ ਕਰਦੇ, ਇਹਨੂੰ ਵਿਰਥਾ ਨਹੀਂ ਜਾਣ ਦਿੰਦੇ। ਸਮੇਂ ਦੇ ਨਾਲ ਹੀ ਧਨ ਇਕੱਠਾ ਹੁੰਦਾ, ਸਮੇਂ ਦੇ ਨਾਲ ਸਮਾਂ ਲਾ ਕੇ ਮਾਇਆ ਬਣਦੀ ਹੈ। ਹੌਲੀ ਹੌਲੀ, ਇੱਕੇ ਵਾਰ ਮਾਇਆ ਨਹੀਂ ਇਕੱਠੀ ਹੁੰਦੀ, ਇੱਕੇ ਵਾਰੀ ਬੰਦਾ ਧਨਾੜ ਨਹੀਂ ਬਣਦਾ ਬਾਹਰਲੇ ਧਨ ਤੋਂ ਵੀ। ਜੇ ਬੰਦਾ ਕਹੇ ਰਾਤੋ ਰਾਤ ਮੈਂ ਅਮੀਰ ਬਣ ਜਾਵਾਂ, ਸੁਪਨਾ ਤਾਂ ਇਹੀ ਸਾਰਿਆਂ ਦਾ, ਰਾਤੋ ਰਾਤ ਸਾਡੇ ਕੋਲ ਪੈਸਾ ਆ ਜਾਵੇ, ਰਾਤੋ ਰਾਤ ਅਸੀਂ ਅਮੀਰ ਬਣ ਜਾਈਏ, ਪਰ ਏਦਾਂ ਹੁੰਦਾ ਨਹੀਂ। ਉਹ ਗੱਲ ਵੱਖਰੀ ਹੈ ਕਿ ਲਾਟਰੀ ਨਿਕਲ ਆਵੇ, ਉਹ ਵੱਖਰੀ ਗੱਲ ਹੈ, ਪਰ ਉਹ ਤਾਂ ਜਿਹੜੀ ਇਹ ਮਾਇਆ ਬਾਹਰਲਾ ਪੈਸਾ ਹੌਲੀ ਹੌਲੀ ਇਕੱਠਾ ਹੁੰਦਾ। ਗ੍ਰੰਥਾਂ ਕਾਰਾਂ ਦੇ ਬਚਨ ਹਨ, ਮਦ ਛਾਤਾ ਬਾਂਬੀ ਦਰਬ, ਸ਼ੁਕਲ ਪੱਖ ਕੋ ਚੰਦ, ਵੱਢਤੇ ਵੱਢਤੇ ਵੱਢਤ ਹੈ ਜਿਉਂ ਧਰਨੀ ਕੋ ਇੰਦ। ਇਹ ਚੀਜ਼ਾਂ ਦੇ ਨਾਲ ਉਹਨਾਂ ਨੇ ਇਹ ਧਨ ਦੀ ਤੁਲਨਾ ਕੀਤੀ ਹੈ ਕਿ ਜਿਵੇਂ ਮਧੂਮੱਖੀਆਂ ਦਾ ਛੱਤਾ ਹੌਲੀ ਹੌਲੀ ਵੱਧਦਾ, ਹੌਲੀ ਹੌਲੀ ਉਹ ਜਿਹੜਾ ਸ਼ਹਿਦ ਬਣਦਾ, ਸਾਰੀਆਂ ਜਾਂਦੀਆਂ ਨੇ, ਛੱਤਾ ਬਣਾਇਆ ਹੁੰਦਾ ਉਹਨਾਂ ਨੇ, ਸਾਰੀਆਂ ਉੱਡ ਕੇ ਜਾਂਦੀਆਂ ਨੇ, ਫੁੱਲਾਂ ਤੋਂ ਸੁਗੰਧੀ ਲੈ ਕੇ ਆਉਂਦੀਆਂ, ਪਾਣੀ ਲਿਆਉਂਦੀਆਂ ਨੇ, ਉੱਥੇ ਆ ਕੇ ਇਕੱਠਾ ਕਰਦੀਆਂ, ਸੁਗੰਧੀ ਵੀ ਲਿਆਉਂਦੀਆਂ ਨੇ, ਮਿੱਠਾ ਵੀ ਲਿਆਉਂਦੀਆਂ, ਪਾਣੀ ਵੀ ਲਿਆਉਂਦੀਆਂ ਨੇ, ਫਿਰ ਉਹ ਸ਼ਹਿਦ ਬਣਦਾ। ਉਹ ਸ਼ਹਿਦ ਜਿਹੜਾ ਛੱਤੇ ਦੇ ਵਿੱਚ ਹੁੰਦਾ, ਇੱਕੇ ਦਿਨ ਇਕੱਠਾ ਨਹੀਂ ਹੁੰਦਾ, ਉਹ ਸਾਰੀਆਂ ਯਤਨ ਕਰਦੀਆਂ ਤੇ ਹੌਲੀ ਹੌਲੀ ਇਕੱਠਾ ਹੁੰਦਾ, ਫਿਰ ਛੱਤਾ ਵੱਡਾ ਹੋ ਜਾਂਦਾ, ਫਿਰ ਉਹ ਸ਼ਹਿਦ ਜ਼ਿਆਦਾ ਵੱਧ ਜਾਂਦਾ, ਇੰਨਾ ਕਈ ਵਾਰੀ ਵੱਧ ਜਾਂਦਾ, ਫਿਰ ਚੋਣ ਲੱਗ ਪੈਂਦਾ, ਥੱਲੇ ਡਿੱਗਦਾ। ਆਪਾਂ ਵੇਖਿਆ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਛੱਤੇ ਲੱਗੇ ਹੁੰਦੇ ਨੇ ਰੁੱਖਾਂ ਦੇ ਨਾਲ, ਮੱਖੀਆਂ ਦੇ, ਮਧੂ ਮੱਖੀਆਂ, ਉਹ ਉੱਥੋਂ ਪਾਣੀ ਥੱਲੇ ਸ਼ਹਿਦ ਡੁੱਲਦਾ। ਜਦੋਂ ਜ਼ਿਆਦਾ ਵੱਡਾ ਛੱਤਾ ਹੋ ਜਾਵੇ ਤਾਂ ਉਹ ਹੌਲੀ ਹੌਲੀ ਸ਼ਹਿਦ ਇਕੱਠਾ ਕਰਦੀਆਂ ਨੇ, ਇੱਕੇ ਵਾਰੀ ਨਹੀਂ ਹੋ ਜਾਂਦਾ, ਯਤਨ ਕਰਦੀਆਂ ਰਹਿੰਦੀਆਂ ਨੇ। ਮੱਧ ਛੱਤ ਜਾਂ ਬਾਂਬੀ ਦਰਬ, ਫਿਰ ਬਾਂਬੀ ਨਾਮ ਖੁੱਡ ਦਾ ਹੈ, ਖੁੱਡ ਜਿਹੜੀ ਹੈ ਚੂਹਾ ਕੁੱਟਦਾ, ਮਿੱਟੀ ਬਾਹਰ ਕੱਢਦਾ, ਹੌਲੀ ਹੌਲੀ ਉਹ ਵੱਡੀ ਲੰਬੀ ਕਰਦਾ ਜਾਂਦਾ, ਲੰਬੀ ਹੋ ਜਾਂਦੀ। ਤੋ ਇਸੇ ਤਰ੍ਹਾਂ ਦਰਬ ਧਨ ਜਿਹੜਾ, ਇਹ ਵੀ ਹੌਲੀ ਹੌਲੀ ਇਕੱਠਾ ਹੁੰਦਾ 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 ਫਿਰ ਧਨਾੜ ਹੋ ਜਾਂਦਾ, ਕੌਡੀ ਕੌਡੀ ਜੋੜ ਕੇ। ਤਾਂ ਹੀ ਕਬੀਰ ਸਾਹਿਬ ਨੇ ਕਿਹਾ ਕੌਡੀ ਕੌਡੀ ਜੋੜਦਿਆਂ ਜੋੜਦਿਆਂ ਜੋੜੇ ਲੱਖ ਕਰੋੜ, ਉਹ ਲੱਖਾਂ ਕਰੋੜਾਂ ਜੁੜ ਜਾਂਦੇ, ਹੌਲੀ ਹੌਲੀ ਜੁੜ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਇਹ ਬਾਹਰਲਾ ਧਨ ਹੈ, ਹੌਲੀ ਹੌਲੀ ਇਕੱਠਾ ਕੱਚਾ ਧਨ, ਹੌਲੀ ਹੌਲੀ ਇਹ ਵੀ ਇਕੱਠਾ ਹੁੰਦਾ। ਅੰਦਰਲਾ ਧਨ ਜਿਹੜਾ ਹੈ, ਇਹ ਵੀ ਹੌਲੀ 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 ਇਕੱਠਾ ਵੱਧਦਾ 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 ਵੱਧਦਾ, ਅੱਜ ਹੋਰ ਪਲਕ ਹੋਰ, ਜਿਵੇਂ ਜਿਵੇਂ ਇਹ ਧਨ ਵੱਧਦਾ ਜਾਂਦਾ, ਉਸੇ ਤਰ੍ਹਾਂ ਇਹ ਧਨ ਹਿਰਦੇ ਦੇ ਵਿੱਚ ਇਕੱਠਾ ਹੁੰਦਾ ਜਾਂਦਾ ਸਾਰਾ, ਤੇ ਜੀਵਨ ਜਿਹੜਾ ਬਦਲਦਾ ਜਾਂਦਾ ਹੌਲੀ ਹੌਲੀ, ਆਮ ਮਨੁੱਖ ਤੋਂ ਬੰਦਾ ਮਹਾਂਪੁਰਸ਼, ਫਿਰ ਹੌਲੀ ਹੌਲੀ ਇਸੇ ਧਨ ਦੇ ਨਾਲ ਬਣਦਾ, ਫਿਰ ਉਹਦੀ ਗਿਣਤੀ ਜਿਹੜੀ ਆ ਉੱਪਰ ਉੱਠ ਜਾਂਦੀ ਹੈ। ਇਹ ਬਾਹਰਲਾ ਧਨ ਨਾਸ ਹੋ ਜਾਂਦਾ ਇਕੱਠਾ ਕਰਨ ਤੋਂ ਬਾਅਦ ਵਿੱਚ ਵੀ ਚਲਾ ਜਾਂਦਾ, ਪਰ ਉਹ ਨਾਮ ਰੂਪੀ ਜਿਹੜਾ ਧਨ ਹੈ ਉਹ ਜਾਂਦਾ ਨਹੀਂ, ਉਹ ਵੇਸਟ ਨਹੀਂ, ਉਹ ਵਿਅਰਥ ਨਹੀਂ ਜਾਂਦਾ, ਉਹ ਹਮੇਸ਼ਾ ਪਾਸ ਰਹਿੰਦਾ, ਇੱਥੇ ਵੀ ਰਹਿੰਦਾ, ਲੋਕ ਦੇ ਵਿੱਚ ਵੀ ਉਹਦੇ ਸੁੱਖ ਨੇ, ਤੇ ਪ੍ਰਲੋਕ ਦੇ ਸੁੱਖ ਵੀ ਉਸੇ ਨਾਮ ਰੂਪੀ ਧਨ ਦੇ ਨਾਲ ਪ੍ਰਾਪਤ ਹੁੰਦੇ ਨੇ। ਉਹ ਐਸਾ ਨਾਮ ਰੂਪੀ ਧਨ ਹੈ, ਇਹ ਜਿਹੜਾ ਧਨ ਮਾਇਆ ਦਾ ਹੈ, ਮਾਇਆ ਰੂਪੀ ਧਨ, ਇਹਦੇ ਨਾਲ ਸਾਰੇ ਕਾਰਜ ਪੂਰੇ ਨਹੀਂ ਹੁੰਦੇ। ਕਈ ਵਾਰੀ ਆਪਾਂ ਦੇਖਦੇ ਹਾਂ ਅਮੀਰ ਬੰਦਿਆਂ ਦੇ ਕੰਮ ਵੀ ਅੜ ਜਾਂਦੇ ਆ, ਉਹ ਵੀ ਸੰਤੁਸ਼ਟ ਨਹੀਂ ਹੈਗੇ ਪੂਰੇ, ਉਹਦੇ ਉਹ ਵੀ ਸੈਟਿਸਫਾਈ ਨਹੀਂ, ਉਹਨਾਂ ਦੀਆਂ ਵੀ ਜਿਹੜੀਆਂ ਇੱਛਾਵਾਂ ਨੇ ਉਹਨਾਂ ਦੇ ਮਨ ਵਿੱਚ ਵੀ ਹਨ, ਉਹ ਸਾਰੀਆਂ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਮਾਇਆ ਦੇ ਨਾਲ, ਪਰ ਨਾਮ ਰੂਪੇ ਧਨ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਇਹ ਨਾਮ ਦੇ ਨਾਲ ਇਹ ਐਸਾ ਧਨ ਹੈ ਜਿਵੇਂ ਉਹ ਮਾਇਆ ਦੇ ਕੇ ਜੋ ਚਾਹੁੰਦੇ ਨੇ ਉਹ ਮਾਇਆ ਦੇ ਕੇ ਖਰੀਦ ਲੈਂਦੇ ਆ, ਜੋ ਉਹਨਾਂ ਦੇ ਮਨ ਵਿੱਚ ਇੱਛਾ ਵੀ ਆਹ ਚੀਜ਼ ਲਿਆਉਣੀ ਹੈ, ਘਰ ਦੇ ਵਿੱਚ ਵੱਡੀ ਕੋਈ ਗੱਡੀ ਲਿਆਉਣੀ ਹੈ ਜਾਂ ਘਰ ਖਰੀਦਣਾ ਜਾਂ ਕੋਈ ਹੋਰ ਜਿਹੜੀ ਮਨ ਨੂੰ ਚੰਗੀ ਚੀਜ਼ ਲੱਗਦੀ ਹੈ ਉਹ ਲਿਆਉਣੀ ਹੈ, ਉਹ ਮਾਇਆ ਦੇ ਕੇ ਲੈ ਲੈਂਦੇ ਆ, ਖਰੀਦ ਲੈਂਦੇ ਆ, ਪੈਸੇ ਦੇ ਨਾਲ ਉਹ ਖਰੀਦ ਲੈਂਦੇ ਆ, ਪਰ ਸਾਰਾ ਕੁਝ ਨਹੀਂ। ਇਸੇ ਤਰ੍ਹਾਂ ਇਹ ਜਿਹੜੀ ਮਾਇਆ, ਇਹ ਨਾਮ ਰੂਪੀ ਧਨ ਹੈ, ਇਹਦੇ ਨਾਲ ਵੀ ਇਸੇ ਤਰ੍ਹਾਂ ਹੁੰਦਾ, ਜੋ ਚਾਹੀਏ ਨਾਮ ਦੇ ਨਾਲ ਉਹੀ ਮਿਲ ਜਾਂਦਾ। ਨਾਮ ਜਪਣ ਵਾਲੇ ਦੇ ਸਾਰੇ ਕਾਰਜ, ਸਾਰੀਆਂ ਇੱਛਾਵਾਂ ਪੂਰੀਆਂ, ਤੇ ਨਾਮ ਰੂਪੀ ਧਨ ਸਭ ਤੋਂ ਵੱਡਾ, ਉਹਨਾਂ ਦੇ ਕਾਰਜ ਕਈ ਪੂਰੇ ਨਹੀਂ ਹੁੰਦੇ ਪਰ ਨਾਮ ਜਪਣ ਵਾਲੇ ਦੇ ਸਾਰੇ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਕਿੰਨੀ ਹੀ ਨਾ ਕੀਏ ਮਾਇਆ ਕਾਜ ਪੂਰੇ, ਇਸ ਮਾਇਆ ਨੇ ਕਿਸੇ ਦੇ ਕਾਰਜ ਪੂਰੇ ਨਹੀਂ ਕੀਤੇ। ਆਪਣੇ ਮਨ ਵਿੱਚ ਹੁੰਦਾ ਵੀ ਇਕੱਠੀ ਕਰ ਲਈਏ ਸ਼ਾਇਦ ਸਾਨੂੰ ਸੁੱਖ ਮਿਲ ਜਾਵੇਗਾ, ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਨਹੀਂ, ਇਹ ਕੱਚਾ ਧਨ ਹੈ, ਦੁੱਖਦਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣੇ ਆਪਾਂ ਨੂੰ ਐਡਾ ਵੱਡਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਗਰੀਬ ਮਾਇ ਨੇ ਬਚਨ ਕੀਤੇ ਨੇ, ਵਧਾਓ ਵਾਲੀਆਂ ਪੰਕਤੀਆਂ ਵਿੱਚ ਹਰ ਧਨ ਸੰਚਿਆ ਭਾਈ, ਭਾਈ ਜੇ ਤੁਸੀਂ ਧਨ ਇਕੱਠਾ ਕਰਨਾ ਨਾਮ ਰੂਪੀ ਧਨ ਇਕੱਠਾ ਕਰੋ, ਕਿਉਂਕਿ ਜਿਹੜਾ ਬਾਹਰਲਾ ਧਨ ਜਿੰਨਾ ਇਕੱਠਾ ਬੰਦਾ ਕਰਦਾ ਉਹਨਾਂ ਉਹਦੇ ਵਿੱਚ ਖਚਤ ਹੁੰਦਾ ਜਾਂਦਾ, ਉਹਨਾਂ ਉਹਦੇ ਵਿੱਚ ਫਸਦਾ ਜਾਂਦਾ, ਖੁੱਭਦਾ ਜਾਂਦਾ, ਤੇ ਇੱਥੇ ਖੁੱਭ ਗਿਆ ਤੇ ਮੁੜ ਕੇ ਇੱਥੇ ਹੀ ਆਵੇਗਾ। ਇਹ ਚਾਹੀਦਾ, ਇਹਦੀ ਲੋੜ ਹੈ, ਜਿੰਨੀ ਕੁ ਲੋੜ ਉਨਾ ਕੁ ਇਕੱਠਾ ਕਰੋ, ਕਿਉਂਕਿ ਜਿਨ੍ਹਾਂ ਨੇ ਜਾਣਿਆ ਇਹ ਗੱਲ, ਆਪਾਂ ਸਾਰੇ ਸਮਝਦੇ ਹਾਂ ਗੱਲ ਨੂੰ, ਦੁਨੀਆਂ ਤੋਂ ਚਲੇ ਜਾਣਾ ਆਪਾਂ, ਇਹ ਗੱਲ ਆਪਾਂ ਸਾਰਿਆਂ ਨੂੰ ਪਤਾ, ਆਪਾਂ ਵੇਹਦੇ ਵੀ ਹਾਂ, ਆਪਣੇ ਵੇਹਦਿਆਂ ਵੇਹ ਦੁਨੀਆਂ ਜਿਹੜੀ ਆਪਣੇ ਅੱਖਾਂ ਦੇ ਸਾਹਮਣੇ, ਆਪਣੇ ਰਿਸ਼ਤੇਦਾਰ, ਆਂਢ ਗੁਆਂਢੀ, ਹੋਰ ਦੁਨੀਆਂਦਾਰ ਲੋਕ ਤੁਰੇ ਜਾਂਦੇ ਆ, ਆਪਾਂ ਨੂੰ ਵੀ ਪਤਾ ਚਲੇ ਜਾਣਾ, ਤੇ ਜਿਨ੍ਹਾਂ ਨੇ ਆਪਾਂ ਜਾਣਦੇ ਹਾਂ ਪਰ ਚੰਗੀ ਤਰ੍ਹਾਂ ਨਹੀਂ ਜਾਣਦੇ, ਮਨ ਕਰਕੇ ਆਪਾਂ ਇਹ ਗੱਲ ਨੂੰ ਨਹੀਂ ਸਮਝਦੇ, ਮਨ ਦੇ ਵਿੱਚ ਗੱਲ ਨੂੰ ਬਿਠਾਇਆ ਹੋਵੇ ਤਾਂ ਵਿਰਾਗ ਆ ਜਾਂਦਾ ਮਨ ਵਿੱਚ, ਕਿਉਂਕਿ ਜਿਨ੍ਹਾਂ ਨੇ ਫਿਰ ਵਿਸਥਾਰ ਨਹੀਂ ਕਰਦੇ ਦੁਨੀਆਂ ਦੇ ਵਿੱਚ, ਫੈਲਾਓ ਨਹੀਂ ਕਰਦੇ, ਬਹੁਤੀਆਂ ਟੰਗਾਂ ਨੀ ਪਸਾਰਦੇ ਦੁਨੀਆਂ ਦੇ ਵਿੱਚ, ਕਿਉਂਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਸਾਰ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਜਿਨ੍ਹਾਂ ਨੇ ਇਹ ਸਮਝ ਲਿਆ ਕਿ ਦੁਨੀਆਂ ਤੋਂ ਜਾਣਾ, ਉਹ ਵਿਸਾਰ ਫੈਲਾਓ ਨਹੀਂ ਕਰਦੇ ਦੁਨੀਆਂ ਦੇ ਵਿੱਚ, ਉਹ ਸੀਮਿਤ ਰਹਿੰਦੇ ਆ ਜਿੰਨੀਆਂ ਕੋਈ ਜ਼ਰੂਰਤਾਂ ਹੁੰਦੀਆਂ ਉਹਨਾਂ ਨੂੰ, ਕਿਉਂਕਿ ਮਾਇਆ ਦਾ ਸਰੀਰ ਬਣਿਆ ਤੇ ਮਾਇਆ ਦੇ ਨਾਲ ਹੀ ਨੇ ਚੱਲਣਾ। ਜਿੰਨਾ ਕੁ ਉਹਨਾਂ ਨੂੰ ਲੋੜ ਹੈ ਉਹਨਾਂ ਕੁ ਉਹ ਸਾਰਾ ਕੁਝ ਕਰਦੇ ਆ, ਤੇ ਉਹ ਜਿਹੜੀ ਮਹਾਰਾਜ ਨੇ ਬਚਨ ਕਹੇ ਨੇ ਉਹ ਜਿਹੜੀ ਗੱਲ ਨੂੰ ਉਹ ਮੰਨਦੇ ਆ। ਫਿਰ ਹਰ ਧਨ ਸੰਚਿਆ ਭਾਈ, ਗਰੀਬ ਨਵਾਜ ਕਹਿੰਦੇ ਜਿਹੜੀ ਚੀਜ਼ ਇਕੱਠੀ ਕਰਨ ਵਾਲੀ ਹੈ ਉਹ ਇਕੱਠੀ ਕਰੋ, ਪਰਮੇਸ਼ਰ ਦਾ ਨਾਮ ਰੂਪੀ ਧਨ ਜਿਹੜਾ ਇਹਨੂੰ ਇਕੱਠੀ ਕਰ, ਇਹਨੂੰ ਇਕੱਠਾ ਕਰੋ, ਦੋਵਾਂ ਲੋਕਾਂ ਦੇ ਵਿੱਚ ਸੁੱਖ ਦਿੰਦਾ। ਜੇ ਹਲਤ ਪਲਤ ਹਰ ਹੋਏ ਸਿਖਾਈ, ਇਹ ਜਿਹੜਾ ਨਾਮ ਰੂਪੀ ਧਨ ਹਲਤ ਇਸ ਲੋਕ ਦੇ ਵਿੱਚ ਵੀ ਤੇ ਪ੍ਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ। ਨਾਮ ਜਪਣ ਵਾਲਿਆਂ ਦਾ ਪ੍ਰਭੂ ਆਪ ਰਖਵਾਲਾ ਹੋ ਜਾਂਦਾ, ਪਰਮੇਸ਼ਰ ਆਪ ਰੱਖਿਆ ਕਰਨ ਲੱਗ ਜਾਂਦੇ ਨੇ ਇਹ ਦੁਨੀਆਂ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਵੀ। ਇਸ ਤਰ੍ਹਾਂ ਇਹ ਤਾਂ ਇਹ ਨਾਮ ਰੂਪੀ ਧਨ ਜਿਹੜਾ ਕਿੱਥੋਂ ਪ੍ਰਾਪਤ ਹੁੰਦਾ, ਬਾਹਰਲਾ ਜਿਹੜਾ ਧਨ ਆਪਾਂ ਕੰਮ ਕਰਨ ਜਾਂਦੇ ਹਾਂ ਉਹਨਾਂ ਦੇ ਪਾਸੋਂ ਆਪਾਂ ਨੂੰ ਪੇ ਮਿਲਦੀ ਹੈ, ਉਹਨਾਂ ਦੇ ਪਾਸੋਂ ਆਪਾਂ ਨੂੰ ਮਾਇਆ ਮਿਲਦੀ ਹੈ, ਇਹ ਨਾਮ ਰੂਪੀ ਧਨ ਕਿੱਥੋਂ ਮਿਲਦਾ। ਜਾਂ ਕਿਸੇ ਨੇ ਕੋਈ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਵਪਾਰ ਸ਼ੁਰੂ ਕਰਨਾ, ਬੈਂਕ ਦੇ ਕੋਲੋਂ ਮਦਦ ਲੈ ਲੇਗਾ, ਲੋਨ ਲੈ ਲੇਗਾ ਬੈਂਕ ਦੇ ਕੋਲੋਂ, ਜਾਂ ਸ਼ਾਹੂਕਾਰ ਦੇ ਪਾਸੋਂ ਆੜਤੀਏ ਪਾਸੋਂ ਪੈਸੇ ਚੱਕ ਲਵੇਗਾ, ਉੱਥੋਂ ਲੈ ਕੇ ਉਹ ਆਪਦਾ ਕੰਮ ਸ਼ੁਰੂ ਕਰ ਦੇਗਾ, ਬੈਂਕ ਦੇ ਪਾਸੋਂ ਲੈ ਕੇ ਲੋਨ ਆਪਣਾ ਕੰਮ ਸ਼ੁਰੂ ਕਰ ਦੇਗਾ। ਇਹ ਨਾਮ ਰੂਪੀ ਧਨ ਕਿੱਥੋਂ ਮਿਲਦਾ, ਤੇ ਕੰਮ ਕਰਨ ਵਾਲਾ ਕੰਮ ਵੀ ਕੰਡ ਤੈਨੂੰ ਪੇ ਆ ਜਾਂਦੇ, ਸਾਰੀ ਬਿੱਲ ਆ ਜਾਂਦਾ, ਉਹ ਮਾਇਆ ਆਉਂਦੀ ਉੱਥੋਂ, ਨਾਮ ਰੂਪੀ ਧਨ ਕਿੱਥੋਂ ਮਿਲਦਾ, ਗੁਰੂ ਪਾਸੋਂ। ਮਹਾਰਾਜ ਕਹਿੰਦੇ ਨੇ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ, ਇਥੋਂ ਜਿੱਥੇ ਆਪਾਂ ਬੈਠੇ ਆ ਇਹ ਖਜ਼ਾਨਾ ਹੈ। ਉਹ ਹੁਣ ਬੈਂਕ ਵਾਲੇ ਖਜ਼ਾਨੇ ਦੇ ਵਿੱਚੋਂ ਮਾਇਆ ਜਿੰਨੀ ਆਪਾਂ ਮੰਗਦੇ ਹਾਂ ਓਨੀ ਆਪਾਂ ਨੂੰ ਕੱਢ ਕੇ ਲਾਉਣ ਦਿੰਦੇ ਨੇ, ਜਿੱਥੋਂ ਕੱਢਦੇ ਆ ਖਜ਼ਾਨੇ, ਜਿੰਨੇ ਆਪਾਂ ਮੰਗੇ ਓਨੇ ਕੱਢ ਕੇ ਉਹਨੇ ਆਪਾਂ ਨੂੰ ਦੇ ਤੇ, ਇਵੇਂ ਆਹ ਹੈਗਾ ਇਹ ਖਜ਼ਾਨਾ ਹੈ। ਸਤ ਸੰਗਤ ਸੰਗ ਹਰ ਧਨ ਖੱਟਿਆ, ਸਤ ਸੰਗਤ ਵਿੱਚੋਂ ਨਾਮ ਰੂਪੀ ਧਨ ਦੀ ਖੱਟੀ ਕਰੀ ਦੀ ਹੈ। ਇਹ ਸਮਝ ਲਓ ਵੀ ਆਪਾਂ ਇੱਥੇ ਕੰਮ ਕਰਨ ਵਾਸਤੇ ਆਉਣੇ ਆ, ਇਥੋਂ ਆਪਾਂ ਕੁਝ ਖੱਟ ਕੇ ਲੈ ਕੇ ਜਾਣਾ, ਇਥੋਂ ਨਾਮ ਰੂਪੀ ਧਨ ਇਥੋਂ ਖੱਟ ਕੇ ਲੈ ਕੇ ਜਾਣਾ, ਹੋਰ ਕਿਤੋਂ ਇਹ ਲੱਭਦਾ ਨੀ। ਹੋਰ ਪਾਇਓ ਹਰ ਧਨ ਕਿਤੇ ਨਾ ਪਾਈ, ਹੋਰ ਥਾਂ ਤੋਂ ਹੋਰ ਕਿਸੇ ਯਤਨ ਦੇ ਨਾਲ ਇਹ ਨਾਮ ਰੂਪੀ ਧਨ ਜਿਹੜਾ ਹੈ ਇਹ ਭਾਈ ਪ੍ਰਾਪਤ ਨਹੀਂ ਹੁੰਦਾ। ਤੇ ਇਹਦੇ ਵਪਾਰੀ ਸੰਸਾਰ ਦੇ ਵਿੱਚ ਨਾਮ ਰੂਪੀ ਧਨ ਦੇ ਵਪਾਰੀ ਵਿਰਲੇ ਵਿਰਲੇ ਨੇ, ਬਾਹਰਲੇ ਪੈਸੇ ਮਾਇਆ ਮਨੀ ਉਹਦੇ ਵਪਾਰੀ ਤਾਂ ਬਹੁਤ ਨੇ, ਮਾਇਆ ਨੂੰ ਇਕੱਠੇ ਕਰਨ ਵਾਲੇ ਬਹੁਤ ਲੋਕ ਨੇ, ਪਰ ਨਾਮ ਰੂਪੀ ਧਨ ਨੂੰ ਇਕੱਠੇ ਕਰਨ ਵਾਲੇ ਵਿਰਲੇ ਵਿਰਲੇ ਵਪਾਰੀ ਹੁੰਦੇ ਆ। ਸੋ ਜਿਹੜੀ ਜਵਾਰੀ ਦੀ ਸ਼ੋਪ ਹੁੰਦੀ ਹੈ, ਸੁਨਿਆਰੇ ਦੀ ਦੁਕਾਨ ਹੁੰਦੀ, ਉੱਥੇ ਘੱਟ ਲੋਕ ਜਾਂਦੇ ਆ, ਜਵਾਰੀ ਦੀ ਦੁਕਾਨ ਉੱਥੇ ਹੀਰਿਆਂ ਦਾ ਵਪਾਰ ਹੁੰਦਾ, ਤੇ ਜਿਹੜੀਆਂ ਆਪਾਂ ਆਮ ਦੁਕਾਨਾਂ ਵੇਹਣੇ ਆ, ਸੋ ਜਿਹੜੀਆਂ ਸੌਦੇ ਦੀਆਂ ਦੁਕਾਨਾਂ ਜਿਹੜੀਆਂ ਆਮ ਵਰਤੋਂ ਦੇ ਵਿੱਚ ਆਉਣ ਵਾਲਾ ਸੌਦਾ, ਸਬਜ਼ੀਆਂ ਹੋ ਗਈਆਂ, ਦਾਲਾਂ, ਆਟੇ, ਗਰੋਸਰੀ ਦੀ ਕਹਿ ਲਈਏ, ਸੋ ਗਰੋਸਰੀ ਦੇ ਸ਼ੋਪਾਂ ਨੇ ਜਿਹੜੀਆਂ, ਉੱਥੇ ਲੋਕ ਬਹੁਤ ਜ਼ਿਆਦਾ ਆਉਂਦੇ ਆ, ਪਰ ਜਿਹੜੇ ਜਵਾਰੀ ਹੁੰਦੇ ਉੱਥੇ ਘੱਟ ਆਉਂਦੇ ਆ। ਇਸ ਤਰੀਕੇ ਨਾਲ ਜਿਹੜਾ ਇਹ ਮਾਇਆ ਹੈ, ਬਾਹਰਲਾ ਧਨ ਹੈ, ਇਹ ਗਰੋਸਰੀ ਦੀ ਸ਼ੋਪ ਵਾਂਗੂ ਹੈ, ਇਹ ਬਹੁਤ ਲੋਕ ਇਕੱਠਾ ਕਰਦੇ ਆ ਇਹਨੂੰ, ਪਰ ਜਿਹੜਾ ਇਹ ਨਾਮ ਰੂਪੀ ਧਨ ਇਹ ਰਤਨਾਂ ਦੇ ਵਾਂਗੂ, ਇਹਨੂੰ ਵਿਰਲੇ ਵਿਰਲੇ ਇਹਦਾ ਵਪਾਰ ਕਰਦੇ ਆ, ਬਹੁਤ ਘੱਟ ਲੋਕ ਕਰਦੇ ਆ। ਇਸੇ ਕਰਕੇ ਮਹਾਰਾਜ ਕਹਿੰਦੇ ਆ, ਹਰ ਰਤਨਾਂ ਕਾ ਵਪਾਰੀਆ ਹਰ ਰਤਨ ਧਨ ਵਿਹਾਜੇ, ਜਿਹੜੇ ਰਤਨਾਂ ਦੇ ਵਪਾਰੀ ਜਿਹੜੇ ਕੀਮਤ ਜਾਣਦੇ ਨੇ ਵੀ ਇੱਕ ਹੀਰਾ ਕਰੋੜਾਂ ਰੁਪਈਏ ਦੀ ਕੀਮਤ ਹੈ ਛੋਟੇ ਜਿਹੇ ਹੀਰੇ ਦੀ, ਤੇ ਕਈ ਸ਼ੋਪਾਂ ਜਿਹੀਆਂ ਖਰੀਦੀਆਂ ਜਾਣਗੀਆਂ ਗਰੋਸਰੀ ਦੀਆਂ, ਉਹ ਫਿਰ ਹੀਰਿਆਂ ਦਾ ਵਪਾਰ ਕਰਦੇ ਆ ਵੀ ਅਸੀਂ ਛੋਟੇ ਵਪਾਰ ਚ ਕਾਹਤੋਂ ਪੈਣਾ ਜਦੋਂ ਸਾਡਾ ਇੱਧਰ ਕੰਮ ਚੱਲਦਾ। ਇਸ ਕਰਕੇ ਭਾਈ ਜਿਹੜੇ ਨਾਮ ਦੀ ਨਾਮ ਰਤਨਾਂ ਦੇ ਵਾਂਗੂ ਮਹਿੰਗਾ ਕੀਮਤੀ ਆ, ਇਹਦੀ ਕੀਮਤ ਕੋਈ ਦੱਸ ਨਹੀਂ ਸਕਦਾ, ਇਹਦਾ ਵਪਾਰ ਕਰਦੇ ਹਨ। ਸੋ ਇਸ ਤਰੀਕੇ ਨਾਲ ਇਹ ਨਾਮ ਰੂਪ ਵਾਕ ਹਰ ਧਨ ਲੈ ਨਾ ਜਾਈ, ਜਿਹੜੇ ਕੱਚੇ ਧਨ ਦੇ ਵਪਾਰੀ ਨੇ, ਮਾਇਆ ਦੇ ਵਪਾਰੀ, ਪੈਸੇ ਇਕੱਠੇ ਕਰਨ ਵਾਲੇ, ਉਹ ਨਾਮ ਦਾ ਵਪਾਰ ਨਹੀਂ ਕਰ ਸਕਦੇ। ਜਿਹੜੇ ਨਾਮ ਦੇ ਵਪਾਰੀ ਆ ਉਹ ਹੀ ਕਰਦੇ ਆ ਜਿਹੜੇ ਇਹਦੀ ਕੀਮਤ ਨੂੰ ਜਾਣਦੇ ਨੇ, ਜਿਹੜਾ ਹੀਰੇ ਦੀ ਕੀਮਤ ਨੂੰ ਜਾਣਦਾ ਉਹ ਹੀਰੇ ਦਾ ਵਪਾਰ ਕਰੇਗਾ ਨਾ, ਦੂਜੇ ਵਾਸਤੇ ਉਹ ਕੱਚ ਹੈ ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ। ਸੋ ਉਹ ਇੱਕ ਚਮਕਦਾ ਗੀਟਾ ਸਮਝੇਗਾ ਉਹਨੂੰ, ਚਮਕਦਾ ਕੱਚ। ਸੋ ਇਸ ਤਰੀਕੇ ਨਾਲ ਇਹ ਨਾਮ ਰੂਪੀ ਧਨ ਦੀ ਵਡਿਆਈ ਹੈ। ਬਾਹਰਲਾ ਧਨ ਉਹਦੇ ਟੈਕਸ ਪੈ ਜਾਂਦਾ, ਕਰ ਲੱਗ ਜਾਂਦਾ ਹੈ, ਚੋਰੀ ਹੋ ਜਾਂਦਾ, ਇਹਨੂੰ ਚੱਕਾ ਨੇੜਨਾ ਆ ਬਾਈ, ਜਮ ਜਾਗਾਤੀ ਡੰਡ ਨਾ ਲਗਾਈ, ਇਹਦੇ ਨੇੜੇ ਚੋਰ ਇਹਨੂੰ ਚੋਰੀ ਨੀ ਕਰ ਸਕਦਾ, ਖੋ ਨੀ ਸਕਦਾ, ਕਿਉਂਕਿ ਦਿਸਦਾ ਹੀ ਨੀ, ਹਿਰਦੇ ਵਿਚ ਇਕੱਠਾ ਹੁੰਦਾ, ਸੂਖਮ ਚੀਜ਼ ਹੈ। ਸੋ ਬਾਹਰਲਾ ਜਿਹੜਾ ਤਨ ਹੈ ਉਹ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਜਿਨ੍ਹਾਂ ਇੱਕ ਵਿਖ ਨਾਲ ਨਾ ਜਾਈ, ਉਹ ਪਾਪ ਕਰਕੇ ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਪਾਪਾਂ ਦੇ ਬਿਨਾਂ ਮਾਇਆ ਇਕੱਠੀ ਨੀ ਹੁੰਦੀ, ਮਰਿਆਂ ਦੇ ਨਾਲ ਨੀ ਜਾਂਦੀ। ਫਿਰ ਇਸ ਤਰ੍ਹਾਂ ਉਹ ਧਨ ਭਾਈ ਇਕੱਠਾ ਕਰਦੇ ਆ ਤੇ ਇੱਕ ਕਦਮ ਵੀ ਉਹ ਨਾਲ ਨੀ ਜਾਂਦਾ, ਇੱਥੇ ਸਾਰਾ ਛੱਡ ਜਾਂਦਾ। ਕਾਰੂ ਬਾਦਸ਼ਾਹ ਨੇ 45 ਗੰਜ ਖਜ਼ਾਨਾ ਜੋੜਿਆ ਸੀ, ਇੱਥੇ ਰਹਿ ਗਈ ਸੀ ਸਾਰੀ। ਫਿਰ ਉਹ ਹਲਤਾ ਵਿੱਚ ਸਾਗ ਦਹਿਲੇ ਪੈਥੋਂ ਛੁੜਕ ਗਿਆ, ਅੱਗੇ ਪਲਤ ਸਾਗਤ ਹਰ ਦਰਗਾਹ ਢੋਈ ਨਾ ਪਾਈ, ਦਰਗਾਹ ਦੇ ਵਿੱਚ ਢੋਈ ਇੱਥੇ ਵੀ ਪ੍ਰਾਪਤ ਨੀ ਹੁੰਦੀ ਦਰਗਾਹ ਦੇ ਵਿੱਚ। ਸੋ ਇਹ ਨਾਮ ਰੂਪੀ ਧਨ ਦਾ ਟੋਟਾ ਘਾਟਾ ਨਹੀਂ ਪੈਂਦਾ, ਇਸ ਧਨੇ ਦਾ ਟੋਟਾ ਕਦੇ ਨਹੀਂ ਆ ਬਈ, ਇਹਦਾ ਘਾਟਾ ਕਦੇ ਨਹੀਂ ਪੈਂਦਾ। ਜਿਹੜੇ ਇਸ ਕੀਮਤ ਨੂੰ ਪਾਈ ਜਾਣਦੇ ਆ, ਉਹ ਇਸ ਨਾਮ ਦੀ ਤੋਂ ਕੀਮਤ ਨੂੰ ਜਾਣਦਿਆਂ ਹੋਇਆ, ਇਹ ਨਾਮ ਰੂਪੀ ਜਿਹੜਾ ਅਸਲੀ ਧਨ ਹੈ, ਜਿਹੜਾ ਹਮੇਸ਼ਾ ਨਾਲ ਹਰ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਦੋਵਾਂ ਥਾਵਾਂ ਦੇ ਇਹ ਨਾਲ ਕੰਮ ਆਉਂਦਾ ਹੈ, ਇਹਨੂੰ ਇਕੱਠਾ ਕਰਦੇ ਆ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਆਓ ਜਿਵੇਂ ਹੁਣ ਅੱਗੇ ਮਹਾਰਾਜ ਬਖਸ਼ਾਂ ਕਰਦੇ ਨੇ, ਮਨ ਵਿੱਚ ਬਿਰਤੀ ਨੂੰ ਇਕਾਗਰ ਕਰਕੇ, ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨਾਂ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰਗ ਮਹੱਲਾ ਪੰਜਵਾ, ਮੇਰਾ ਮਨ ਚੀਤ ਆਏ ਪ੍ਰਿਆ ਰੰਗਾ।
ਰਾਗ ਹੈ ਮਹੱਲਾ ਪੰਜਵਾ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ। ਮੇਰਾ ਮਨ ਚੀਤ ਆਏ ਪ੍ਰਿਆ ਰੰਗਾ, ਮੇਰੇ ਮਨ ਦੇ ਵਿੱਚ ਚੀਤ ਚੇਤੇ ਆ ਗਏ ਨੇ ਪ੍ਰਿਆ ਪਤੀ ਰੂਪ ਪਰਮੇਸ਼ਰ ਜੀ। ਸੋ ਰੰਗਾ ਆਨੰਦ ਦਾਇਕ ਪਰਮੇਸ਼ਰ ਜੀ ਚੇਤੇ ਆ ਗਏ ਨੇ, ਮਨ ਦੇ ਵਿੱਚ ਚੇਤੇ ਆਏ ਨੇ। ਮਨ ਦਾ ਸਵਰੂਪ ਕੀ ਹੈ, ਮਨ ਕੀ ਚੀਜ਼ ਹੈ, ਮਨ ਦਾ ਕੀ ਸਰੂਪ ਹੈ? ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਮਨ ਨੂੰ ਸਮਝਾਉਂਦੇ ਨੇ, ਮਨ ਨੂੰ ਮਨ ਦਾ ਸਰੂਪ ਦੱਸਦੇ ਨੇ। ਮਨ ਨੂੰ ਆਪਣਾ ਸਰੂਪ ਭੁੱਲਿਆ ਹੋਇਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਤੂੰ ਪਰਮੇਸ਼ਰ ਦੀ ਅੰਸ਼ ਹੈ, ਆਤਮਾ ਤੇਰਾ ਅਸਲੀ ਸਰੂਪ ਹੈ। ਇਹੋ ਮਨ ਕਰਮਾ, ਇਹੋ ਮਨ ਧਰਮਾ, ਇਹੋ ਮਨ ਪੰਚ ਤੱਤ ਤੇ ਜਨਮਾ, ਤੇ ਮਨ ਕਿੱਥੋਂ ਪੈਦਾ ਹੋਇਆ, ਮਨ ਕਿਵੇਂ ਬਣਿਆ, ਮਨ ਅੰਨ ਤੋਂ ਉਪਜਦਾ, ਮਨ ਪੰਜ ਤੱਤ ਸੂਖਮ ਨੇ ਜਿਹੜੇ, ਉਹਨਾਂ ਦੀ ਸਦੋਂ ਅੰਸ਼ ਤੋਂ ਮਨ ਦੀ ਉਤਪਤੀ ਮੰਨੀ ਹੈ। ਮਨ ਪੰਜ ਤੱਤ, ਇੱਕ ਤਾਂ ਭੂਤਕ ਪੰਜ ਤੱਤ ਨੇ, ਸਥੂਲ ਪੰਜ ਤੱਤ, ਧਰਤੀ ਆਕਾਸ਼ ਹਵਾ ਅੱਗ ਤੇ ਪਾਣੀ, ਸਥੂਲ ਪੰਜ ਤੱਤ ਨੇ, ਪੰਜ ਤੱਤ ਸੂਖਮ ਨੇ। ਸੂਖਮ ਪੰਜ ਤੱਤ ਸ਼ਬਦ ਸਪਰਸ਼ ਰਸ ਰੂਪ ਗੰਧ, ਇਹ ਪੰਜ ਸੂਖਮ ਤੱਤਾਂ ਦੀ ਸਤੋ ਅੰਸ਼ ਜਿਹੜੀ ਹੈ, ਉਹ ਤੋਂ ਮਨ ਦੀ ਉਤਪਤੀ ਹੋਈ ਹੈ। ਸੋ ਇਹ ਮਨ ਉਹਨਾਂ ਤੋਂ, ਸੋ ਇਹ ਮਨ ਜਿਹੜਾ ਹੈ, ਇਹਦਾ ਆਪਣਾ ਕੋਈ ਸਰੂਪ ਨਹੀਂ ਅਸਲ ਦੇ ਵਿੱਚ। ਜਿਸ ਤਰ੍ਹਾਂ ਦੀ ਇਹ ਸੰਗਤ ਕਰਦਾ, ਉਸੇ ਤਰ੍ਹਾਂ ਦਾ ਇਹ ਮਨ ਆਪਣਾ ਰੂਪ ਧਾਰਨ ਕਰ ਜਾਂਦਾ, ਮਾਇਆ ਧਾਰੀ ਦੇ ਪਾਸ ਬਹਿੰਦਾ ਤੇ ਇਹ ਮਾਇਆ ਧਾਰੀ ਹੋ ਜਾਂਦਾ, ਕਿਸੇ ਨਾਸਤਕ ਦੇ ਕੋਲ ਬਹਿੰਦਾ ਤੇ ਇਹ ਉਸ ਦੀਆਂ ਵਿਚਾਰਾਂ ਨੂੰ ਗ੍ਰਹਿਣ ਕਰ ਲੈਂਦਾ। ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਨਹੀਂ, ਪਾਣੀ ਜਿਸ ਤਰ੍ਹਾਂ ਦਾ ਪਾਣੀ ਦੇ ਵਿੱਚ ਰੰਗ ਮਿਲਾ ਦਈਏ, ਉਸ ਤਰ੍ਹਾਂ ਦਾ ਪਾਣੀ ਹੋ ਜਾਂਦਾ। ਇਸ ਤਰ੍ਹਾਂ ਇਹ ਮਨ ਦਾ, ਮਨ ਦੀ ਹਾਲਤ ਇਸੇ ਤਰ੍ਹਾਂ ਦੀ ਹੈ। ਜੇ ਇਹਦਾ ਮਨ ਉੱਪਰ ਰੰਗ ਚੜਿਆ, ਗੁਰੂ ਦੀ ਕਿਰਪਾ ਹੋਈ ਹੈ, ਮਨ ਠੋਸ ਹੋਇਆ, ਸਿਮਰਨ ਸੇਵਾ ਕਰਕੇ, ਗੁਰਬਾਣੀ ਪੜ੍ਹ ਪੜ੍ਹ ਕੇ, ਵਿਚਾਰ ਸੁਣ ਕੇ ਕਰਕੇ ਮਨ ਠੋਸ ਹੋਇਆ, ਫਿਰ ਤਾਂ ਬਦਲਦਾ ਨਹੀਂ। ਆਮ ਜਿਹੜੀ ਹਾਲਤ ਹੈ ਉਹ ਮਨ ਦੀ ਇਸ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਦੀ ਉਹ ਸੰਗਤ ਕਰਦਾ ਉਸੇ ਤਰ੍ਹਾਂ ਦਾ ਰੂਪ ਧਾਰਨ ਕਰ ਜਾਂਦਾ। ਧਰਮੀ ਦੇ ਪਾਸ ਬੈਠਾ ਤੇ ਧਰਮੀ ਬਣ ਜਾਂਦਾ, ਭਗਤ ਪਾਸ ਬੈਠਾ ਭਗਤ ਬਣ ਜਾਂਦਾ, ਵਿਦਵਾਨ ਦੇ ਪਾਸ ਬੈਠਾ ਤੇ ਵਿਦਵਾਨ ਬਣ ਜਾਂਦਾ, ਮੂਰਖ ਦੇ ਪਾਸ ਬੈਠਾ ਤੇ ਮੂਰਖ ਬਣ ਜਾਂਦਾ, ਨਾਸਤਕ ਦੇ ਪਾਸ ਬੈਠਾ ਨਾਸਤਕ ਬਣ ਜਾਂਦਾ। ਜਿਸ ਤਰ੍ਹਾਂ ਦਾ ਇਹ ਜਿਸ ਤਰ੍ਹਾਂ ਦੇ ਕੋਲ ਬੈਠ ਜਾਂਦਾ ਉਸੇ ਤਰ੍ਹਾਂ ਦਾ ਇਹ ਰੂਪ ਧਾਰਨ ਕਰ ਜਾਂਦਾ। ਸੋ ਇਸ ਤਰ੍ਹਾਂ ਇਹ ਮਨ ਜਿਹੜਾ ਹੈ, ਇਹਦੇ ਉੱਪਰ ਤਿੰਨ ਗੁਣ ਹਨ ਜਿਹੜੇ ਉਹਨਾਂ ਦਾ ਪ੍ਰਭਾਵ ਰਹਿੰਦਾ ਹਰ ਵਕਤ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਜਦੋਂ ਸਤੋ ਗੁਣ ਮਨ ਦੇ ਉੱਪਰ ਭਾਰੂ ਹੁੰਦਾ ਹੈ, ਸਤੋ ਗੁਣ ਦੇ ਵਿੱਚ ਮਨ ਵਿਚਰਦਾ ਹੈ, ਉਦੋਂ ਖੁਸ਼ੀ ਦੇ ਵਿੱਚ ਆਨੰਦ ਖੇੜੇ ਦੇ ਵਿੱਚ ਰਹਿੰਦਾ ਤੇ ਜਦੋਂ ਰਜੋ ਬਿਰਤੀ ਦੇ ਵਿੱਚ ਰਜੋ ਗੁਣ ਦੇ ਵਿੱਚ ਮਨ ਵਿਚਰਦਾ ਉਸ ਵਕਤ ਇਹਦਾ ਸੁਭਾਅ ਮਨ ਦਾ ਜਿਹੜਾ ਮਾਇਆ ਧਾਰੀ ਹੋ ਜਾਂਦਾ ਗੱਲਾਂ ਬਾਤਾਂ ਕਰਨੀਆਂ ਪਿੱਤਰਾਂ ਦੋਸਤਾਂ ਨੂੰ ਮਿਲਣਾ ਲੋਕਾਂ ਨੂੰ ਮਿਲਣਾ ਉਹਨਾਂ ਦੇ ਨਾਲ ਤੁਰਨਾ ਫਿਰਨਾ ਘੁੰਮਣਾ ਤੋਂ ਵੱਧ ਤੋਂ ਉਹਨਾਂ ਦੇ ਨਾਲ ਉੱਠਣਾ ਬੈਠਣਾ ਇਸ ਤਰ੍ਹਾਂ ਇਹ ਰਜੋ ਬਿਰਤੀ ਹੋਣ ਕਰਕੇ ਮਨ ਇਸ ਤਰ੍ਹਾਂ ਕਰਦਾ ਜਦੋਂ ਤਮੋ ਗੁਣ ਦੇ ਵਿੱਚ ਵਰਤਦਾ ਹੈ ਤਮੋ ਗੁਣ ਵਿੱਚ ਮਨ ਚਲਾ ਜਾਂਦਾ ਉਦੋਂ ਫਿਰ ਕੀ ਹੁੰਦਾ ਉਦੋਂ ਇਹ ਜਿਹੜਾ ਮਨ ਹੈ ਆਲਸੀ ਹੋ ਜਾਂਦਾ ਕ੍ਰੋਧੀ ਹੋ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਭਾਰੂ ਹੋ ਜਾਂਦੇ ਆ ਸੋ ਭੋਗ ਵਿਲਾਸ ਉਸ ਤਰੀਕੇ ਨਾਲ ਉਧਰ ਮਨ ਦੀ ਬਿਰਤੀ ਇਹ ਤਮੋ ਗੁਣ ਦੇ ਕਰਕੇ ਹੋ ਜਾਂਦੀ ਹੈ ਇਹਨਾਂ ਗੁਣਾਂ ਦੇ ਕਰਕੇ ਮਨ ਦੇ ਉੱਪਰ ਪ੍ਰਭਾਵ ਇਹਨਾਂ ਤਿੰਨਾਂ ਦੇ ਵਿੱਚ ਹੀ ਮਨ ਵਿਚਰਦਾ ਤੇ ਜਦੋਂ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਵੇ ਉਦੋਂ ਤੁਰਿਆ ਦੇ ਵਿੱਚ ਪਹੁੰਚ ਜਾਂਦਾ ਤਿੰਨੇ ਗੁਣ ਜਿਹੜੇ ਥੱਲੇ ਰਹਿ ਜਾਂਦੇ ਸਰ ਇਸ ਤਰੀਕੇ ਦੇ ਨਾਲ ਭਾਈ ਇਹ ਜਿਹੜਾ ਮਨ ਹੈ ਇਹਨੂੰ ਫਿਰ ਤਰ੍ਹਾਂ ਤਰ੍ਹਾਂ ਦੇ ਰੋਗ ਲੱਗੇ ਹੋਏ ਨੇ ਮਨ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲੱਗੇ ਆ ਸਰੀਰ ਨੂੰ ਕੋਈ ਰੋਗ ਲੱਗਾ ਸਰੀਰ ਆਪਣੇ ਨੂੰ ਕੋਈ ਦੁੱਖ ਹੋਇਆ ਆਪਾਂ ਨੂੰ ਪਤਾ ਲੱਗ ਜਾਂਦਾ ਖਾਂਸੀ ਹੋਈ ਹੈ ਪਤਾ ਲੱਗ ਜਾਂਦਾ ਬੁਖਾਰ ਹੋਇਆ ਤਾਪ ਚੜਿਆ ਉਹ ਵੀ ਪਤਾ ਲੱਗ ਜਾਂਦਾ ਉਲਟੀਆਂ ਆਉਂਦੀਆਂ ਨੇ ਪਤਾ ਲੱਗ ਜਾਂਦਾ ਸਰੀਰ ਰੋਗੀ ਹੈ ਸਰੀਰ ਨੂੰ ਕੋਈ ਦੁੱਖ ਲੱਗਾ ਹੋਇਆ ਉਹ ਵੀ ਪਤਾ ਲੱਗ ਜਾਂਦਾ ਅਣਪਾਚਾ ਰੋਗ ਹੋਇਆ ਉਹਦਾ ਵੀ ਪਤਾ ਲੱਗ ਜਾਂਦਾ ਚੀਜ਼ ਨਾ ਪਚਣੀ ਉਹਦਾ ਵੀ ਪਤਾ ਲੱਗ ਜਾਂਦਾ ਇਸ ਤਰ੍ਹਾਂ ਇਹ ਰੋਗ ਲੱਗੇ ਨੇ ਆਪਣੇ ਸਰੀਰ ਨੂੰ ਇਹ ਪਤਾ ਲੱਗ ਜਾਂਦੇ ਆ ਫਿਰ ਇਹਨਾਂ ਦਾ ਉਪਚਾਰ ਵੀ ਕਰਦੇ ਆ ਆਪਾਂ ਇਲਾਜ ਵੀ ਕਰਵਾ ਲੈਂਦੇ ਹਾਂ ਸਰੀਰ ਠੀਕ ਹੋ ਜਾਂਦਾ ਇਲਾਜ ਕਰਾਉਣ ਦੇ ਨਾਲ ਇਸੇ ਤਰ੍ਹਾਂ ਮਨ ਨੂੰ ਵੀ ਭਾਈ ਰੋਗ ਲੱਗੇ ਨੇ ਮਨ ਦੇ ਰੋਗਾਂ ਦਾ ਪਤਾ ਨਹੀਂ ਚੱਲਦਾ ਜਿਵੇਂ ਸਰੀਰ ਦੇ ਰੋਗ ਨੇ ਇਸੇ ਤਰ੍ਹਾਂ ਮਨ ਦੇ ਰੋਗ ਵੀ ਹਨ ਸੋ ਹਿਰਦੇ ਦੇ ਵਿੱਚ ਜਿਹੜਾ ਵਿਸ਼ੇ ਵਾਸ਼ਨਾ ਚੱਲਣੀਆਂ ਨੇ ਇਹਨੂੰ ਖਾਂਸੀ ਦੇ ਨਾਲ ਤੁਲਨਾ ਕੀਤੀ ਹੈ ਸੋ ਗੁਰਪ੍ਰਤਾਪ ਸੂਰਜ ਚੰਦਰ ਕਵੀ ਭਾਈ ਸੰਤੋਖ ਸਿੰਘ ਜੀ ਹੁਣਾਂ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੀ ਸੋ ਪਰਮੇਸ਼ਰ ਦੇ ਵਿੱਚ ਲਵਲੀਨ ਜਿੱਥੇ ਬੈਠੇ ਉੱਥੇ ਬੈਠੇ ਰਹਿੰਦੇ ਨੇ ਜੇ ਲੰਮੇ ਪੈ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਮੇ ਹੀ ਪੈ ਰਹਿੰਦੇ ਨੇ ਸੋ ਇਸ ਤਰ੍ਹਾਂ ਦੀ ਹਾਲਤ ਹੋਈ ਹੈ ਸੋ ਮਸਤ ਅਵਸਥਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਾਤਾ ਪਿਤਾ ਜੀ ਨੂੰ ਚਿੰਤਾ ਹੋਈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਕੁਝ ਹੋਇਆ ਪਤਾ ਨਹੀਂ ਲੱਗਦਾ ਕੀ ਹੋਇਆ ਵੈਦ ਨੂੰ ਬੁਲਾਇਆ ਗਿਆ ਅਰਦਾਸ ਨਾਮ ਦਾ ਵੈਦ ਸੱਚੇ ਪਾਤਸ਼ਾਹ ਜੀ ਦਾ ਇਲਾਜ ਕਰਨ ਦੇ ਵਾਸਤੇ ਆਇਆ ਮਹਾਰਾਜ ਦੀ ਬਾਂਹ ਫੜੀ ਨਬਜ਼ ਵੇਖੀ ਨਬਜ਼ ਵੇਖ ਕਰਕੇ ਕਿਉਂਕਿ ਪਹਿਲਾਂ ਰੋਗ ਸੀ ਜਿਹੜੇ ਉਹ ਨਬਜ਼ ਵੇਖ ਕੇ ਚੈੱਕ ਕੀਤੇ ਜਾਂਦੇ ਸਨ ਅੱਜ ਕੱਲ੍ਹ ਹੋਰ ਤਰੀਕੇ ਨੇ ਪਹਿਲਾਂ ਇਸੇ ਤਰ੍ਹਾਂ ਨਬਜ਼ ਨੂੰ ਵੇਖਣਾ ਤਿੰਨ ਉਂਗਲਾਂ ਨੇ ਜਿਹੜੀਆਂ ਆਪਣੀਆਂ ਉਹਨਾਂ ਤਿੰਨਾਂ ਉਂਗਲਾਂ ਦੇ ਨਾਲ ਨਬਜ਼ ਨੂੰ ਨਬਜ਼ ਉੱਪਰ ਰੱਖਣੀਆਂ ਕਿੰਨੀ ਕੁ ਧੜਕਣ ਕਿੰਨੀ ਕੁ ਸਪੀਡ ਦੇ ਨਾਲ ਇਹ ਦੌੜਦੀ ਹੈ ਉਸ ਤਰੀਕੇ ਨਾਲ ਫਿਰ ਅੰਦਰੋਂ ਜਿਹੜੇ ਆਪਣੇ ਤਿੰਨ ਚੀਜ਼ਾਂ ਸਰੀਰ ਦੇ ਵਿੱਚ ਨੇ ਪਿੱਤ ਵਾਏ ਤੇ ਕੱਪ ਜੋ ਵੀ ਸਰੀਰ ਆਪਣੇ ਨੂੰ ਰੋਗ ਹੁੰਦਾ ਇਹਨਾਂ ਤਿੰਨਾਂ ਦੇ ਵਿਗਾੜ ਤੋਂ ਰੋਗ ਉਤਪੰਨ ਹੁੰਦਾ ਪਿੱਤ ਵਰ ਜਾਵੇ ਗਰਮੀ ਸਰੀਰ ਦੇ ਵਿੱਚ ਵਰ ਜਾਵੇ ਤਾਂ ਫਿਰ ਅੰਦਰ ਪੇਟ ਚ ਗਰਮੀ ਪੈ ਮੇਦੇ ਜਿਗਰ ਚ ਗਰਮੀ ਪੈ ਜਾਣੀ ਪੇਟ ਚ ਗਰਮੀ ਪੈ ਜਾਣੀ ਦਸਤ ਲੱਗ ਜਾਣੇ ਬੁਖਾਰ ਚੜ ਜਾਣਾ ਇਹ ਜਿਹੜਾ ਰੋਗ ਹੈ ਪਿੱਤ ਤੋਂ ਲੱਗਦੇ ਨੇ ਗਰਮੀ ਸਰੀਰ ਦੇ ਵਿੱਚ ਵਰ ਜਾਣ ਦੇ ਨਾਲ ਪਿੱਤ ਦੇ ਨਾਲ ਇਹ ਰੋਗ ਵੱਧ ਜਾਂਦੇ ਆ ਇਹ ਕਫ ਚੀਜ਼ ਹੈ ਕਫ ਬਲਗਮ ਜਿਹਨੂੰ ਕਹਿੰਦੇ ਆ ਉਹ ਵਰ ਜਾਵੇ ਖਾਂਸੀ ਲੱਗ ਜਾਣੀ ਬਲਗਮ ਆਉਣ ਲੱਗ ਜਾਣੀ ਜ਼ੁਕਾਮ ਲੱਗ ਨਜ਼ਲਾ ਲੱਗ ਜਾਣਾ ਇਹ ਉਹ ਤੋਂ ਲੱਗਦੇ ਰੋਗ ਸੋ ਇਸ ਤਰ੍ਹਾਂ ਇੱਕ ਵਾਏ ਹੈ ਇਹ ਇਹਦੇ ਵੱਧ ਨਾਲ ਇਹਦੇ ਵਧਣ ਦੇ ਨਾਲ ਹੱਡਾਂ ਦੇ ਜੋੜਾਂ ਦੇ ਦਰਦ ਹੋਣ ਲੱਗ ਜਾਣੇ ਆ ਸੋ ਆਲਸੀ ਹੋ ਜਾਣਾ ਲਾਰਾਂ ਵਗਣ ਲੱਗ ਪੈਣੀਆਂ ਮੂੰਹ ਦੇ ਵਿੱਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਇਹ ਤਿੰਨੇ ਚੀਜ਼ਾਂ ਇਹਨਾਂ ਦੇ ਕੋਈ ਵੀ ਆਪਾਂ ਨੂੰ ਰੋਗ ਲੱਗਦਾ ਇਹਨਾਂ ਤਿੰਨਾਂ ਦੇ ਵਿਗਾੜ ਤੋਂ ਇੱਕ ਰੁਦਰ ਵਿਗਾੜ ਹੈ ਖੂਨ ਦੇ ਵਿੱਚ ਵਿਗਾੜ ਹੋ ਪੈ ਜਾਣ ਦੇ ਨਾਲ ਉਹਦੇ ਨਾਲ ਕਈ ਖੂਨ ਦੀਆਂ ਬਿਮਾਰੀਆਂ ਨੇ ਜਿਵੇਂ ਪੇਸੀਆਂ ਨਿਕਲਾਉਣੇ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਹ ਤਿੰਨਾਂ ਚੀਜ਼ਾਂ ਨੂੰ ਉਹ ਫੜ ਪਕੜਦੇ ਸਨ ਕਿਉਂਕਿ ਉਹ ਉਹਨਾਂ ਦਾ ਇਹ ਮੰਨਣਾ ਹੈ ਕਿ ਜੜ ਨੂੰ ਫੜ ਲਵੋ ਤੇ ਜਿਹੜਾ ਬਾਕੀ ਸਾਰਾ ਰੋਗ ਆਪੇ ਠੀਕ ਹੋ ਜਾਂਦਾ ਤਿੰਨਾਂ ਦੇ ਨਾਲ ਉਹ ਤਿੰਨਾਂ ਰੋਗਾਂ ਨੂੰ ਦੇਖਦੇ ਸਨ ਵੀ ਕਿਹੜੀ ਚੀਜ਼ ਸਰੀਰ ਦੇ ਵਿੱਚ ਵਧੀ ਘਟੀ ਹੈ ਫਿਰ ਉਹ ਰੋਗ ਨੂੰ ਕੰਟਰੋਲ ਕਰਦੇ ਨੇ ਤੇ ਇਸ ਤਰ੍ਹਾਂ ਉਹ ਜਿਹੜਾ ਹਰਦਾਸ ਨਾਮ ਦਾ ਵੈਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਲਾਜ ਕਰਨ ਦੇ ਵਾਸਤੇ ਸਾਹਿਬਾਂ ਨੂੰ ਵੇਖਣ ਵਾਸਤੇ ਆਇਆ ਵੀ ਕੀ ਰੋਗ ਹੈ ਮਹਾਰਾਜ ਦੀ ਬਾਂਹ ਫੜੀ ਨਬਜ਼ ਵੇਖੀ ਪਤਾ ਨਾ ਲੱਗੇ ਵੀ ਕੀ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਤਾਂ ਠੀਕ ਹਾਂ ਮੈਨੂੰ ਵੀ ਨੀ ਕੋਈ ਰੋਗ ਰੋਗੀ ਤੇਰਾ ਮਨ ਹੈ ਤੇਰੇ ਮਨ ਨੂੰ ਰੋਗ ਲੱਗੇ ਨੇ ਮਨ ਦੇ ਰੋਗਾਂ ਦਾ ਤੁਹਾਨੂੰ ਪਤਾ ਹੀ ਨਹੀਂ ਕੀ ਰੋਗ ਹੈ ਮਾਨੂੰ ਕਿਹੜੇ ਕਿਹੜੇ ਰੋਗ ਲੱਗੇ ਆ। ਇੱਕ ਹੋਰ ਇੱਥੇ ਗੱਲ ਜਿਹੜੀ ਆ ਉਹ ਵਰਣਨ ਯੋਗ ਹੈ, ਸਰੀਰ ਦੇ ਰੋਗ ਨੇ ਉਹ ਦੁੱਖ ਦਿੰਦੇ ਆ, ਜਿਹੜੇ ਮਨ ਦੇ ਰੋਗ ਨੇ ਉਹ ਮਨ ਨੂੰ ਚੰਗੇ ਲੱਗਦੇ ਆ। ਜੇ ਕੋਈ ਵਡਿਆਈ ਕਰੇ ਮਨ ਨੂੰ ਚੰਗੀ ਲੱਗਦੀ ਹੈ, ਪਰ ਹੈ ਇਹ ਰੋਗ, ਇਹ ਬਿਮਾਰੀ ਹੈ ਬੜੀ ਭੈੜੀ। ਜੇ ਵਡਿਆਈ ਮਨ ਨੂੰ ਚੰਗੀ ਲੱਗਣ ਲੱਗ ਜਾਵੇ, ਫਿਰ ਮਨ ਜਿਹੜਾ ਚਾਹੁੰਦਾ ਮੈਂ ਹੁਣ ਵਡਿਆਈ ਸੁਣੀ ਜਾਵਾਂ ਆਪਦੀ, ਮੇਰੀ ਕੋਈ ਪ੍ਰਸ਼ੰਸਾ ਹੀ ਕਰੀ ਜਾਵੇ, ਇਹ ਵੀ ਰੋਗ ਹੈ। ਇਹ ਮਨ ਨੂੰ ਚੰਗਾ ਲੱਗਦਾ, ਸਰੀਰ ਦਾ ਰੋਗ ਜਿਹੜਾ ਉਹ ਦੁੱਖ ਦਿੰਦਾ, ਮਨ ਦਾ ਜਿਹੜਾ ਰੋਗ ਹੈ ਉਹ ਚੰਗਾ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੈਨੂੰ ਰੋਗ ਲੱਗਾ, ਤੇਰਾ ਮਨ ਰੋਗੀ ਹੈ, ਤੈਨੂੰ ਪਤਾ ਨਹੀਂ। ਉਹ ਖੁਸ਼ ਹੋਇਆ ਕਿਉਂਕਿ ਮਹਾਰਾਜ ਨੂੰ ਜਾਣਦਾ ਸੀ ਕਿ ਮਹਾਰਾਜ ਕੌਤਕ ਵਰਤਾਉਣ ਵਾਲੇ ਨਿਰੰਕਾਰ ਦਾ ਸਰੂਪ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੱਸੋ, ਸੋ ਵੈਦਾ ਵੈਰ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਵੈਰ ਤਾਂ ਹੈ ਜੇ ਤੂੰ ਪਹਿਲਾਂ ਰੋਗ ਦੀ ਪਛਾਣ ਕਰੇ, ਪਹਿਲਾਂ ਰੋਗ ਦਾ ਪਤਾ ਹੋਵੇ ਤਾਂ ਹੀ ਬੰਦਾ ਇਲਾਜ ਕਰਾਉਣ ਜਾਵੇਗਾ। ਆਪਣੇ ਸਰੀਰ ਨੂੰ ਕੋਈ ਰੋਗ ਲੱਗਾ ਆਪਾਂ ਨੂੰ ਪਤਾ ਹੋਵੇਗਾ ਵੀ ਮੈਨੂੰ ਆਹ ਰੋਗ, ਆਪਾਂ ਡਾਕਟਰ ਦੇ ਪਾਸ ਜਾਵਾਂਗੇ, ਜਾ ਕੇ ਉਹਨੂੰ ਦੱਸਾਂਗੇ ਵੀ ਮੈਨੂੰ ਆਹ ਰੋਗ ਹੈ, ਫਿਰ ਦਵਾਈ ਦੇਵੇਗਾ, ਉਹ ਵੀ ਆਪਾਂ ਚੰਗੀ ਤਰ੍ਹਾਂ ਕਰੇਗਾ ਚੈੱਕ, ਆਪਾਂ ਨੂੰ ਚੈੱਕ ਕਰਕੇ ਫਿਰ ਦਵਾਈ ਦੇਵੇਗਾ, ਫਿਰ ਉਹਦਾ ਪਰਹੇਜ਼ ਵੀ ਦੱਸੇਗਾ ਵੀ ਆਹ ਪਰਹੇਜ਼ ਕਰਨਾ ਤੇ ਆਹ ਦਵਾਈ ਹੈ ਇੰਨਾ ਚਿਰ ਖਾਣੀ ਹੈ ਤੇ ਫਿਰ ਆਪਾਂ ਫਿਰ ਸਰੀਰ ਠੀਕ ਹੋ ਜਾਂਦਾ। ਇਸੇ ਤਰ੍ਹਾਂ ਇਹ ਮਨ ਦੇ ਰੋਗ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨੂੰ ਪਛਾਣ ਕਰ, ਇਹਨਾਂ ਦੇ ਰੋਗ ਤੇਰੇ ਮਨ ਨੂੰ ਕਿਹੜੇ, ਪਹਿਲਾ ਰੋਗ ਪਛਾਣ। ਪਹਿਲਾ ਰੋਗ ਜਿਹੜਾ ਹੈ ਲੱਗਿਆ ਆਦਕੇ ਹਉਮੈ ਰੋਗੂ, ਜਿਹਦੇ ਤੇ ਜੀਵ ਮਹਾਂ ਦੁੱਖ ਲੋਗੂ, ਜਿਹਦੇ ਨਾਲ ਜਿਹਦੇ ਹੋਤ ਮਹਾਂ ਦੁਖੀ ਜੋ ਲੋਗੂ, ਇਸ ਤਰ੍ਹਾਂ ਪੰਕਤੀਆਂ ਆਉਂਦੀਆਂ ਨੇ। ਜਿਹਦੇ ਨਾਲ ਆਹ ਤੋਂ ਸ਼ੁਰੂ ਤੋਂ ਲੈ ਕਰਕੇ ਹਉਮੈ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰਾਤਮ ਰੋਗ ਜਿਹੜਾ ਵੱਡਾ ਰੋਗ ਉਹ ਲੱਗਾ ਹੋਇਆ। ਮਹਾਰਾਜ ਕਹਿੰਦੇ ਉਸ ਰੋਗ ਦੇ ਕਰਕੇ ਸਾਰੇ ਜੀਵ ਨੇ ਜਿਹੜੇ ਦੁਖੀ ਨੇ, ਹੋਰ ਵੀ ਮਨ ਦੇ ਰੋਗ ਨੇ, ਜਿਵੇਂ ਸਰੀਰ ਨੂੰ ਬੁਖਾਰ ਚੜ ਜਾਂਦਾ ਤੇ ਫੇਰ ਸਰੀਰ ਗਰਮ ਹੋਣ ਲੱਗ ਪੈਂਦਾ, ਇਸੇ ਤਰ੍ਹਾਂ ਮਨ ਨੂੰ ਵੀ ਬੁਖਾਰ ਚੜਿਆ ਹੋਇਆ। ਪਰਾਏ ਦੀ ਜਿਹੜੀ ਪ੍ਰਸ਼ੰਸਾ, ਪਰਾਏ ਦੀ ਵਡਿਆਈ, ਪਰਾਏ ਦਾ ਧਨ, ਇਸ ਨੂੰ ਵੇਖ ਕਰਕੇ ਜਿਹੜਾ ਮਨ ਤਪਦਾ ਹੈ, ਇਹ ਮਨ ਨੂੰ ਬੁਖਾਰ ਹੋਇਆ ਹੋਇਆ, ਇਹ ਮਨ ਨੂੰ ਤਾਪ ਚੜਿਆ ਹੋਇਆ, ਮਨ ਨੂੰ ਬੁਖਾਰ ਚੜਿਆ, ਇਹ ਮਨ ਦਾ ਰੋਗ ਹੈ। ਤੇ ਇਸ ਤਰੀਕੇ ਦੇ ਨਾਲ ਜਿਵੇਂ ਸਰੀਰ ਨੂੰ ਖਾਂਸੀ ਲੱਗਦੀ ਹੈ, ਇਹ ਜਿਹੜਾ ਹੈ ਰੋਗ, ਇਸ ਤਰੀਕੇ ਨਾਲ ਇਹ ਮੈਤਰੀ ਦੇ ਨਾਲ, ਮਿੱਤਰਤਾ ਹੀ ਸਾਰਿਆਂ ਦੇ ਨਾਲ ਰੱਖਣ ਦੇ ਨਾਲ ਇਹ ਦੂਰ ਹੋ ਜਾਂਦਾ। ਇਹ ਦਵਾਈ ਖਾਣ ਦੇ ਨਾਲ, ਔਸ਼ਧੀ ਖਾਣ ਦੇ ਨਾਲ, ਦੂਸਰਾ ਜਿਹੜਾ ਰੋਗ ਖਾਂਸੀ ਜਿਵੇਂ ਆਪਾਂ ਨੂੰ ਲੱਗ ਜਾਂਦੀ ਹੈ, ਖੰਘ ਆਉਣ ਲੱਗ ਜਾਂਦੀ ਹੈ, ਖੰਘ ਕਿਵੇਂ ਦੂਰ ਹੁੰਦੀ ਹੈ, ਸੋ ਖੰਘ ਕਿਹੜੀ ਲੱਗੀ ਹੈ ਮਨ ਨੂੰ, ਮਨ ਨੂੰ ਜਿਵੇਂ ਖੰਘ ਜਿਵੇਂ ਖੰਘੀਏ ਉਹ ਖਉ ਖਉ ਕਰਦੇ ਵੱਧਦੀ ਜਾਂਦੀ ਹੈ, ਘਟਦੀ ਨਹੀਂ ਵੱਧਦੀ ਜਾਂਦੀ ਹੈ, ਪਹਿਲਾਂ ਥੋੜੀ ਸ਼ੁਰੂ ਹੁੰਦੀ ਹੈ ਸੁੱਕੀ ਖੰਘ, ਫਿਰ ਬਲਗਮ ਵਾਲੀ, ਫਿਰ ਉਸ ਤੋਂ ਇਹ ਇਹ ਰੋਗ ਜਿਹੜਾ ਵੱਧਦਾ ਜਾਂਦਾ ਖੰਘ ਵਾਲਾ। ਇਸ ਤਰ੍ਹਾਂ ਮਨ ਨੂੰ ਇੱਕ ਖੰਘ ਲੱਗੀ ਹੋਈ ਹੈ, ਮਨ ਨੂੰ ਵੀ ਖਾਂਸੀ ਲੱਗੀ ਹੈ, ਵਿਸ਼ੇ ਵਾਸ਼ਨਾ ਦੀ ਖਾਂਸੀ ਮਨ ਨੂੰ ਲੱਗੀ ਹੋਈ ਹੈ। ਇਸ ਤਰ੍ਹਾਂ ਇਹ ਵੀ ਜਿਹੜੀ ਵਿਸ਼ੇ ਵਾਸ਼ਨਾ ਦੀ ਖਾਂਸੀ ਮਨ ਨੂੰ ਲੱਗੀ ਹੋਈ ਹੈ, ਇਹ ਵੀ ਹੌਲੀ ਹੌਲੀ ਜਿਹੜੀ ਹੈ ਵੱਧਦੀ ਜਾਂਦੀ ਹੈ, ਘਟਦੀ ਨਹੀਂ। ਇਸ ਤਰ੍ਹਾਂ ਇਹ ਭਾਈ ਇਹ ਮਨ ਨੂੰ ਰੋਗ ਲੱਗਾ ਹੋਇਆ। ਤੀਸਰਾ ਜਿਹੜਾ ਰੋਗ ਅਣਪਾਚਾ ਰੋਗ ਇੱਕ ਸਰੀਰ ਨੂੰ ਹੋ ਜਾਂਦਾ, ਚੀਜ਼ ਪਚਣੀ ਨਾ, ਖਾ ਲੈਣੀ ਪਰ ਉਹ ਪਚਦੀ ਨਹੀਂ ਚੰਗੀ ਤਰ੍ਹਾਂ। ਇਸ ਤਰ੍ਹਾਂ ਮਨ ਨੂੰ ਵੀ ਇਹ ਅਣਪਾਚਾ ਰੋਗ ਹੋਇਆ। ਆਪਣੇ ਗੁਣਾਂ ਦੀ ਪ੍ਰਸ਼ੰਸਾ ਕਿਸੇ ਦੇ ਕੋਲੋਂ ਸੁਣਨੀ ਜਾਂ ਆਪਣੇ ਗੁਣ ਦੱਸਣੇ, ਪਚਾਏ ਨਾ ਜਾਣੇ, ਕੋਈ ਬਖਸ਼ਿਸ਼ ਮਹਾਰਾਜ ਨੇ ਕਰ ਦਿੱਤੀ ਅੰਦਰੂਨੀ, ਉਹ ਪਚਾਈ ਨਾ ਜਾਣੀ, ਦੱਸ ਦੇਣੀ, ਆਪਣੇ ਗੁਣਾਂ ਦਾ ਵਰਣਨ ਕਿਸੇ ਦੇ ਕੋਲ ਕਰ ਦੇਣਾ, ਆਪਣੀ ਵਡਿਆਈ ਆਪ ਕਰਨੀ, ਇਹਨੂੰ ਕਹਿੰਦੇ ਨੇ ਅਣਪਾਚਾ ਰੋਗ ਹੋਇਆ ਭਾਈ। ਇਹ ਅਣਪਾਚਾ ਰੋਗ ਹੋਇਆ ਹੋਇਆ ਮਨ ਨੂੰ ਇਸੇ ਤਰ੍ਹਾਂ ਇੱਕ ਉਲਟੀਆਂ ਆਉਣ ਲੱਗ ਜਾਂਦੀਆਂ ਆਪਾਂ ਨੂੰ, ਬਮਨ ਰੋਗ ਜਿਹਨੂੰ ਕਹਿੰਦੇ ਨੇ, ਸਾਡੀ ਉਹ ਚੀਜ਼ ਬਾਹਰ ਆ ਜਾਣੀ, ਉਹ ਥਾਣੀ। ਸੋ ਇਸ ਤਰੀਕੇ ਦੇ ਨਾਲ ਮਨ ਨੂੰ ਵੀ ਅਣਪਾਚਾ ਰੋਗ ਹੋਇਆ ਹੋਇਆ, ਕਿਸੇ ਦੀ ਨਿੰਦਿਆ ਕਰਨੀ ਜਿਹੜੀ ਹੈ, ਸੋ ਇਹ ਅਣਪਾਚਾ ਰੋਗ, ਨਿੰਦਿਆ ਰੂਪੀ ਅਣਪਾਚਾ ਰੋਗ ਹੋਇਆ ਹੋਇਆ। ਇਹ ਸਾਰੇ ਰੋਗ ਜਿਹੜੇ ਨੇ, ਸੋ ਮੇਰਾ ਵੈਦ ਗੁਰੂ ਗੋਬਿੰਦਾ, ਇਸ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰੂ ਸਾਹਿਬ ਜੀ ਵੈਦ ਨੇ, ਸਾਰੇ ਰੋਗਾਂ ਨੂੰ ਦੂਰ ਕਰ ਦਿੰਦੇ, ਜਿਹੜੇ ਰੋਗ ਦੀ ਪਛਾਣ ਵੀ ਕਰਦੇ ਆ, ਜਿਵੇਂ ਉਹ ਪੁਰਾਣੇ ਵੈਦ ਨਬਜ਼ ਫੜ ਕੇ ਰੋਗ ਦੀ ਪਛਾਣ ਕਰਦੇ ਸਨ, ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੂੰ ਪਤਾ, ਸਾਨੂੰ ਨੀ ਹਾਲੇ ਪਤਾ, ਸਾਨੂੰ ਨੀ ਪਤਾ ਸਾਨੂੰ ਰੋਗ, ਸਾਡੇ ਮਨ ਨੂੰ ਕਿਹੜੇ ਰੋਗ ਨੇ, ਸੋ ਇਹਨਾਂ ਦਾ ਉਪਚਾਰ ਕੀ, ਇਹਨਾਂ ਦਾ ਇਲਾਜ ਕੀ ਆ। ਹਾਲੇ ਸਰੀਰ ਦੇ ਰੋਗ ਵੀ ਕਈ ਵਾਰੀ ਪਤਾ ਨੀ ਲੱਗਦੇ ਬੰਦੇ ਨੂੰ, ਪਰ ਲੱਗਾ ਹੁੰਦਾ, ਸਰੀਰ ਦਾ ਰੋਗ ਵੀ ਲੱਗਾ ਹੁੰਦਾ ਪਰ ਪਤਾ ਨੀ ਲੱਗਦਾ, ਵੈਦਾਂ ਨੂੰ ਪਤਾ ਲੱਗ ਜਾਂਦਾ। ਡਾਕਟਰਾਂ ਨੂੰ ਜਦੋਂ ਚੈੱਕਅਪ ਕਰਦੇ ਸਰੀਰ ਦੀ ਸਾਰੀ ਉਹ ਕਰਦੇ ਆ। ਇਸ ਤਰ੍ਹਾਂ ਫਿਰ ਜਿਹੜਾ ਇਸੇ ਤਰ੍ਹਾਂ ਸਾਨੂੰ ਸਰੀਰ ਦੇ ਰੋਗ ਨਹੀਂ ਪਤਾ ਲੱਗਦੇ, ਮਨ ਦੇ ਰੋਗ ਸਾਨੂੰ ਕੀ ਪਤਾ ਲੱਗਣੇ ਆ। ਮਨ ਦੇ ਰੋਗ ਨੇ ਜਿਹੜੇ ਸਤਿਗੁਰੂ ਸਾਹਿਬ ਜੀ ਸਾਰੇ ਜਾਣਦੇ ਨੇ। ਸਤਿਗੁਰੂ ਸਾਹਿਬ ਜੀ ਫਿਰ ਦੱਸਦੇ ਵੀ ਨੇ, ਭਾਈ ਤੇਰੇ ਮਨ ਨੂੰ ਆ ਰਹਾ ਹੈ ਰੋਗ ਲੱਗੇ, ਪੈਦਾ ਵੈਲ ਤੋਂ ਵੈਲ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵਹੀਆਂ ਰੋਗਾਂ ਕਹਾਣ। ਜਿਤ ਦਾਰੂ ਰੋਗ ਉੱਥੇ ਹੈ, ਤਨ ਸੁਖ ਵਸੇ ਆਏ। ਫਿਰ ਉਹ ਦਾਰੂ ਪ੍ਰਾਪਤ ਕਰਨ ਦੇ ਵਾਸਤੇ, ਇਲਾਜ ਦੇ ਵਾਸਤੇ ਉਹਦਾ ਕੋਈ ਉਪਚਾਰ ਕਰ। ਮਨ ਨੂੰ ਵਸ ਦੇ ਵਿੱਚ ਕਰਨਾ, ਪਹਿਲਾਂ ਮਨ ਦੇ ਰੋਗਾਂ ਨੂੰ ਦੂਰ ਕਰਨਾ, ਫਿਰ ਮਨ ਨੂੰ ਵਸ ਦੇ ਵਿੱਚ ਕਰਨਾ। ਕਿਉਂਕਿ ਸਾਰੇ ਵਿਗਾੜ ਜਿਹੜੇ ਨੇ ਮਨ ਤੋਂ ਹੀ ਪੈਦਾ ਹੁੰਦੇ ਆ। ਮਨ ਹੀ ਬੰਦੇ ਨੂੰ ਪਾਪੀ ਬਣਾ ਦਿੰਦਾ, ਇਹ ਰੋਗ ਹੀ ਪਾਪੀ ਬਣਾ ਦਿੰਦੇ ਆ, ਇਹ ਮਨ ਹੀ ਬੰਦੇ ਨੂੰ ਭਗਤ ਬਣਾ ਦਿੰਦਾ। ਸੋ ਇਹ ਮਨ ਜਿਵੇਂ ਦੀ ਸੰਗਤ ਮਿਲੇ, ਜੋ ਜਾਇਜ਼ ਦੀ ਸੰਗਤ ਮਿਲੇ, ਜਿਸ ਤਰ੍ਹਾਂ ਇਹ ਸੰਗਤ ਚ ਮਿਲ ਜਾਂਦਾ, ਸੋ ਤੈਸੋ ਫਲ ਖਾਏ, ਉਸ ਤਰ੍ਹਾਂ ਦਾ ਇਹ ਬਣ ਜਾਂਦਾ, ਉਸੇ ਤਰ੍ਹਾਂ ਦਾ ਫਿਰ ਇਹਨੂੰ ਫਲ ਪ੍ਰਾਪਤ ਹੋ ਜਾਂਦਾ। ਸੋ ਮਨ ਕਰ ਉਪਜਤ ਪਾਪ ਸਭ, ਮਨ ਕਰ ਹੀ ਸਭ ਨਾਸ, ਜਲ ਕਰ ਕਰਦਮ ਹੋਤ ਹੈ ਜਲ ਕਰ ਕਰਦਮ ਨਾਸ। ਪਾਣੀ ਦੇ ਕਰਕੇ ਕਹਿੰਦੇ ਚਿੱਕੜ ਬਣਦਾ, ਪਾਣੀ ਦੇ ਕਰਕੇ ਚਿੱਕੜ ਬਣਦਾ ਤੇ ਪਾਣੀ ਕਰਕੇ ਚਿੱਕੜ ਖਤਮ ਹੋ ਜਾਂਦਾ। ਜਦੋਂ ਥੋੜੀ ਵਰਖਾ ਪੈਂਦੀ ਹੈ ਚਿੱਕੜ ਹੋ ਜਾਂਦਾ ਰਾਹਾਂ ਦੇ ਵਿੱਚ। ਇੱਥੇ ਤਾਂ ਨਹੀਂ, ਪੰਜਾਬ ਦੇ ਵਿੱਚ ਜਿਵੇਂ ਕੱਚੇ ਰਾਹ ਨੇ, ਪਹੀਆਂ ਪਗਡੰਡੀਆਂ, ਉੱਥੇ ਚਿੱਕੜ ਹੋ ਜਾਂਦਾ, ਪਾਣੀ ਦੇ ਕਰਕੇ ਚਿੱਕੜ ਹੋ ਜਾਂਦਾ। ਜਦੋਂ ਜ਼ੋਰ ਦੀ ਵਰਖਾ ਪੈਂਦੀ ਹੈ, ਜ਼ੋਰ ਦਾ ਮੀਂਹ ਪੈਂਦਾ, ਉਹ ਚਿੱਕੜ ਜਿਹੜਾ ਰੁੜ ਜਾਂਦਾ, ਉਹ ਸਾਫ਼ ਧਰਤੀ ਹੋ ਜਾਂਦੀ ਹੈ। ਜਾਂ ਜ਼ੋਰ ਦੀ ਵਹਾਅ ਕੋਈ ਪ੍ਰਵਾਹ ਪਾਣੀ ਦਾ ਆ ਜਾਵੇ, ਉਹ ਚਿੱਕੜ ਸਾਰਾ ਰੁੜ ਜਾਂਦਾ। ਇਸੇ ਕਰਕੇ ਜਲ ਕਰ ਕਰਦਮ ਹੋਤ ਹੈ, ਪਾਣੀ ਕਰਕੇ ਚਿੱਕੜ ਹੁੰਦਾ, ਜਲ ਕਰ ਕਰਦਮ ਨਾਸ, ਪਾਣੀ ਕਰਕੇ ਚਿੱਕੜ ਜਿਹੜਾ ਖਤਮ ਹੋ ਜਾਂਦਾ। ਇਸੇ ਕਰਕੇ ਮਨ ਕਰ ਉਪਜਤ ਪਾਪ ਸਭ, ਜਿੰਨੇ ਵੀ ਪਾਪ ਹੁੰਦੇ ਪੈਦਾ ਮਨ ਕਰਕੇ ਪੈਦਾ ਹੁੰਦੇ ਆ। ਮਨ ਦੇ ਕਰਕੇ ਮਨ ਪਾਪੀ ਹੋ ਗਿਆ ਤੇ ਪਾਪ ਕਰਨ ਲੱਗ ਪਿਆ। ਮਨ ਕਰ ਹੀ ਸਭ ਨਾਸ, ਮਨ ਦੇ ਕਰਕੇ ਹੀ ਸਾਰੇ ਪਾਪ ਨੇ ਜਿਹੜੇ ਨਾਸ ਹੋ ਜਾਂਦੇ ਆ। ਸੋ ਇਸ ਤਰੀਕੇ ਨਾਲ ਇਹ ਮਨ ਜਿਹੜਾ ਤਾਂ ਹੀ, ਸੋ ਇਹ ਮਨ ਦੇ ਕਰਕੇ ਜਿਹੜਾ ਲਾਲੋ ਸੀ ਉਹ ਪਾਪੀ ਹੋ ਗਿਆ, ਤੇ ਦੂਜਾ ਸੀ ਜਿਹੜਾ ਮਲਕ ਭਾਗੋ ਪਾਪੀ, ਤੇ ਭਾਈ ਲਾਲੋ ਜੀ ਉਹ ਭਗਤ ਸਨ। ਮਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਗਏ ਉਹਨਾਂ ਘਰੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰੇ ਗਏ, ਆਪਣੇ ਪਿਆਰੇ ਦੇ ਘਰੇ। ਭਾਵੇਂ ਗਰੀਬ ਹੈ ਪਰ ਮਨ ਉਹਦਾ ਪਵਿੱਤਰ, ਮਨ ਸਾਫ਼ ਹੈ, ਸੋ ਮਨ ਕਰਕੇ ਉਹ ਭਗਤੀ ਕਰਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਨਿਤਾਰਾ ਵੀ ਕਰਵਾਇਆ, ਰੋਟੀ ਦੋਵੇਂ ਪ੍ਰਸ਼ਾਦੇ ਮੰਗਾਏ ਦੋ ਉਹਦੇ ਘਰੋਂ ਵੀ, ਪੂੜੀਆਂ ਮੰਗਵਾਈਆਂ ਉਹਦੇ ਘਰੋਂ ਵੀ। ਨਿਚੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੇ ਘਰ ਦੀ ਰੋਟੀ ਜਿਹੜੀ ਹੱਕ ਦੀ ਕਮਾਈ ਉਹਦੇ ਵਿੱਚੋਂ ਦੁੱਧ ਕੱਢ ਕੇ ਵਿਖਾ ਦਿੱਤਾ, ਤੇ ਜਿਹੜੀ ਮਲਕ ਭਾਗੋ ਜਿਹੜੀ ਗਰੀਬਾਂ ਦਾ ਖੂਨ ਨਿਚੋੜਿਆ ਹੋਇਆ ਸੀ, ਸੋ ਦੂਜੇ ਤਰੀਕੇ ਨਾਲ, ਦੋ ਨੰਬਰ ਦੇ ਤਰੀਕੇ ਦੇ ਨਾਲ ਮਾਇਆ ਇਕੱਠੀ ਕੀਤੀ ਸੀ, ਉਹਦੇ ਵਿੱਚੋਂ ਖੂਨ ਨਿਚੋੜ ਕੇ ਸੱਚੇ ਪਾਤਸ਼ਾਹ ਨੇ ਰੋਟੀ ਪਕੜੀ ਹੱਥ ਵਿੱਚ ਦੱਬੀ, ਤੇ ਵਿੱਚੋਂ ਖੂਨ ਸੱਚੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਨਿਚੋੜ ਕੇ ਵਿਖਾਇਆ ਵੀ ਤੂੰ ਤਾਂ ਜਿਹੜਾ ਇਹ ਇਕੱਠਾ ਕੀਤੀ ਬੈਠਾ ਸਾਰਾ ਦੂਸਰੇ ਤਰੀਕੇ ਨਾਲ ਹੀ ਇਕੱਠਾ ਕੀਤਾ, ਗਰੀਬਾਂ ਦਾ ਖੂਨ ਜੋੜ ਕੇ, ਲੋਕਾਂ ਦਾ ਹੱਕ ਮਾਰ ਕੇ। ਸੋ ਖੂਨ ਪਸੰਦ ਪਸੀਨੇ ਦੇ ਨਾਲ ਜਿਹਨਾਂ ਨੇ ਆਪਣੀ ਕਮਾਈ ਕੀਤੀ ਉਹ ਨਿਚੋੜਿਆ, ਤੂੰ ਤੇਰਾ ਪ੍ਰਸ਼ਾਦਾ ਅਸੀਂ ਛਕਣਾ ਹੀ ਨਹੀਂ, ਕਿਉਂਕਿ ਜਿਸ ਤਰ੍ਹਾਂ ਦਾ ਤੇਰਾ ਪ੍ਰਸ਼ਾਦਾ ਜੇ ਕੋਈ ਖਾਵੇਗਾ ਅਗਲੇ ਦੀ ਬੁੱਧੀ ਭ੍ਰਿਸ਼ਟ ਹੋ ਜਾਵੇਗੀ, ਉਹ ਵੀ ਤੇਰੇ ਵਰਗਾ ਬਣ ਜਾਵੇਗਾ। ਅੰਨ ਕਰਕੇ ਮਨ, ਜਿਹੋ ਜਿਹਾ ਅੰਨ ਉਹੋ ਜਿਹਾ ਮਨ। ਇਸ ਕਰਕੇ ਭਾਈ ਲਾਲੋ ਦਾ ਦੇਖ ਹੱਕ, ਸੱਚ ਦੀ ਕਮਾਈ ਦੁੱਧ ਨਿਚੋੜਿਆ, ਕਰਨੀ ਪੈ ਗਿਆ ਢਹਿ ਪਿਆ, ਫਿਰ ਮਾਫੀਆਂ ਮੰਗੀਆਂ। ਇਸ ਤਰੀਕੇ ਨਾਲ ਭਾਈ ਇਹ ਮਨ ਕਰਕੇ ਸਾਰੀ ਚੀਜ਼ ਹੈ, ਮਨ ਕਰਕੇ। ਸੋ ਮਨ ਦੇ ਵਿੱਚ ਪਰਮੇਸ਼ਰ ਚੇਤੇ ਆ ਜਾਵੇ ਤੇ ਭਗਤ ਬਣ ਜਾਈਦਾ ਹੈ, ਪਰਮੇਸ਼ਰ ਦੀ ਭਗਤੀ ਪੈਦਾ ਹੋ ਜਾਂਦੀ ਹੈ, ਮਨ ਸਾਫ਼ ਤੇ ਪਵਿੱਤਰ ਹੋ ਜਾਂਦਾ, ਉੱਜਲ ਹੋ ਜਾਂਦਾ। ਫਿਰ ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਮਨ ਨਿਰਮਲ ਏਦਾਂ ਹੋ ਜਾਂਦਾ ਜਿਵੇਂ ਗੰਗਾ ਦਾ ਪਾਣੀ ਉੱਜਲ ਹੈ, ਉੱਜਲ ਪਾਣੀ ਦੇ ਵਾਂਗੂ ਸਾਫ਼ ਤੇ ਪਵਿੱਤਰ ਹੋ ਜਾਂਦਾ। ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਮਨ ਸਾਫ਼ ਹੋ ਜਾਵੇ ਤੇ ਪਰਮੇਸ਼ਰ ਪਿੱਛੇ ਤੁਰਿਆ ਫਿਰਦਾ। ਸੋ ਕਹਿਤ ਕਬੀਰ ਕਬੀਰ, ਕਬੀਰ ਜੀ ਕਹਿੰਦੇ ਮੇਰਾ ਮਨ ਸਾਫ਼ ਹੋ ਗਿਆ, ਮੇਰਾ ਮਨ ਉੱਜਲ ਹੋ ਗਿਆ। ਮਨ ਸਾਫ਼ ਕਿਵੇਂ ਹੁੰਦਾ? ਇੱਕ ਹਫ਼ਤਾ ਪਹਿਲਾਂ ਇੱਥੇ ਮਨ ਦੇ ਉੱਪਰ ਜਿਹੜੀਆਂ ਮੈਲਾਂ ਲੱਗੀਆਂ ਨੇ ਉਹ ਆਪ ਜੀ ਨੂੰ ਦਾਸ ਨੇ ਸੁਣਾਈਆਂ ਸਨ, ਕਿ ਮਨ ਦੇ ਉੱਪਰ ਕਿਹੜੀਆਂ ਕਿਹੜੀਆਂ ਮੈਲਾਂ ਲੱਗੀਆਂ ਤੇ ਕਿਵੇਂ ਇਹਨਾਂ ਦੀ ਨਿਵਰਤੀ ਹੈ, ਕਿਵੇਂ ਮਨ ਦੇ ਉੱਪਰੋਂ ਇਹ ਮੈਲਾਂ ਲਹਿੰਦੀਆਂ ਨੇ। ਇੱਕ ਘੰਟਾ ਇੱਥੇ ਦੀ ਸੀ। ਸੋ ਇਸ ਤਰੀਕੇ ਨਾਲ ਜਦੋਂ ਉਹ ਮੈਲਾਂ ਲੈ ਜਾਣ, ਮਨ ਹੋ ਗਿਆ ਸਾਫ਼ ਤੇ ਪਰਮੇਸ਼ਰ ਜੀ ਭਗਤ। ਕਬੀਰ ਜੀ ਕਹਿੰਦੇ ਪਾਤਸ਼ਾਹ ਅਲੱਗ ਵਾਰ ਫਿਰ ਹੈ, ਵਾਹਿਗੁਰੂ ਜੀ ਪਿੱਛੇ ਲੱਗੇ ਫਿਰਦੇ, ਕਬੀਰ ਕਬੀਰ ਕਰਕੇ ਜਿਹਨੂੰ ਮੈਂ ਆਵਾਜ਼ਾਂ ਮਾਰਦਾ ਸਾਂ, ਵਾਹਿਗੁਰੂ ਵਾਹਿਗੁਰੂ ਕਹਿ ਕੇ ਸੱਦਦਾ ਸੀ, ਉਹ ਹੁਣ ਮੇਰਾ ਨਾਮ ਜਪਦਾ, ਕਬੀਰ ਕਬੀਰ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਰੱਬ। ਸੋ ਇਸ ਤਰ੍ਹਾਂ ਭਾਈ ਮਨ ਚਿੱਤ ਦੇ ਵਿੱਚ ਪਰਮੇਸ਼ਰ ਜੀ ਫਿਰ ਆ ਕੇ ਵੱਸ ਜਾਂਦੇ ਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਾ ਕਰਦੇ ਨੇ, ਮੇਰੇ ਮਨ ਕੀ ਤਿਆਏ ਤਿਰੰਗਾ, ਪਰਮੇਸ਼ਰ ਜੀ ਪਤੀ ਸਰੂਪ ਜੋ ਵਾਹਿਗੁਰੂ ਜੀ ਹਨ ਆਨੰਦ ਦਾਇਕ, ਉਹ ਮੇਰੇ ਚਿੱਤ ਵਿੱਚ ਮੈਨੂੰ ਚੇਤੇ ਆਏ ਨੇ। ਨਹੀਂ ਤਾਂ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵੀ ਉਪਦੇਸ਼ ਦਿੱਤਾ, ਰੇ ਮਨ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕਿੰਨੀ। ਮਨ ਕਹਿਓ ਨਾ ਗੁਰੂ ਉਪਦੇਸ਼, ਕਹਾਂ ਪਇਓ ਜੋ ਮੂੰਡ ਮੁੰਡਾਇਓ, ਭਗਵੋ ਕਿੰਨੋ ਭੇਸ। ਇਹ ਸਾਰੇ ਮਨ ਨੂੰ ਉਪਦੇਸ਼ ਮਹਾਰਾਜ ਨੇ ਬਖਸ਼ ਕੀਤੇ ਆ, ਮਨ ਨੂੰ ਸਾਡੇ ਮਨ ਨੂੰ ਸਮਝਾਉਂਦਾ ਸਮਝਾਉਂਦੇ ਨੇ ਸੱਚੇ ਪਾਤਸ਼ਾਹ ਜੀ। ਕਿਉਂ ਕਰਕੇ, ਕਿਉਂਕਿ ਮਨ ਦੇ ਵਿੱਚ, ਮਨ ਦੀ ਸਾਰੀ ਗੱਲ ਜਦੋਂ ਆਪਾਂ ਅੱਖਾਂ ਨਾਲ ਵੇਖਦੇ ਆ, ਮਨ ਅੱਖਾਂ ਦੇ ਜ਼ਰੀਏ ਉਹ ਚੀਜ਼ ਦਾ ਆਨੰਦ ਲੈਂਦਾ ਹੈ, ਅੱਖਾਂ ਦੇ ਦੁਆਰਾ ਮਨ ਵੇਖਦਾ ਹੈ, ਕੰਨਾਂ ਦੇ ਦੁਆਰਾ ਮਨ ਸੁਣਦਾ ਹੈ, ਮਨ ਨੂੰ ਹੀ ਚੀਜ਼ ਸੁਣਦੀ ਹੈ, ਮਨ ਹੀ ਵੇਖਦਾ, ਮਨ ਹੀ ਸੁਣਦਾ, ਮਨ ਹੀ ਬੋਲਦਾ। ਕਈ ਵਾਰੀ ਆਪਾਂ ਬੈਠੇ ਹੁੰਦੇ ਆ, ਆਪਣਾ ਧਿਆਨ ਕਿਤੇ ਹੋਰ ਹੁੰਦਾ, ਕੋਈ ਕੋਲ ਬੈਠਾ ਆਪਾਂ ਨੂੰ ਕੁਝ ਸੁਣਾ ਰਿਹਾ ਹੁੰਦਾ, ਆਪਾਂ ਨੂੰ ਸੁਣਦਾ ਨੀ, ਆਪਾਂ ਕਹਿ ਦਿੰਦੇ ਆ ਮੈਨੂੰ ਸੁਣਿਆ ਨੀ, ਦੁਬਾਰਾ ਦੱਸੀ, ਮੈਨੂੰ ਪਤਾ ਨੀ ਲੱਗਾ, ਮੇਰਾ ਧਿਆਨ ਕਿਤੇ ਹੋਰ ਸੀ। ਕਈ ਵਾਰੀ ਵੇਖ ਵੀ ਰਹੇ ਹੁੰਦੇ ਆ ਤੇ ਆਪਾਂ ਕਹਿੰਦੇ, ਕੋਈ ਪੁੱਛਦਾ ਵੀ ਤੁਸੀਂ ਉੱਥੋਂ ਲੰਘ ਕੇ ਆਇਓ, ਆਹ ਚੀਜ਼ ਵੇਖੀ ਹੈ, ਆਪਾਂ ਕਹਿੰਦੇ ਵੀ ਨਹੀਂ ਮੈਂ ਲੰਘਿਆ ਤਾਂ ਹੈ ਪਰ ਖਿਆਲ ਨੀ ਕੀਤਾ, ਭਾਵੇਂ ਆਪਣੀਆਂ ਅੱਖਾਂ ਦੇ ਅੱਗੋਂ ਹੀ ਚੀਜ਼ ਲੰਘੀ ਹੋਈ ਹੋਵੇ, ਕਿਉਂਕਿ ਮਨ ਉੱਥੇ ਨਹੀਂ, ਮਨ ਹੀ ਦੇਖਦਾ, ਮਨ ਹੀ ਸੁਣਦਾ, ਮਨ ਬੋਲਦਾ ਹੈ। ਸੋ ਇਸ ਤਰ੍ਹਾਂ ਇਹ ਇੰਦਰੇ ਨੇ ਜਿਹੜੇ ਇਹ ਕੰਮ ਕਰਦੇ ਆ, ਮਨ ਇੱਕ ਰਸਵਾਹੀ ਦੇ ਵਾਂਗੂ ਹੈ, ਆਤਮਾ ਜਿਹੜਾ ਹੈ ਉਹ ਇੱਕ ਸਰੀਰ ਇੱਕ ਰਸ ਦੇ ਵਾਂਗੂ ਹੈ, ਸਰੀਰ ਜਿਹੜਾ ਇੱਕ ਜਿਵੇਂ ਰਸ ਹੁੰਦਾ, ਰਸ ਅਗਰ ਅੱਗੇ ਘੋੜੇ ਹੁੰਦੇ ਆ, ਉਹਨਾਂ ਘੋੜਿਆਂ ਨੂੰ ਚਲਾਉਣ ਵਾਸਤੇ ਇੱਕ ਸਾਰਥੀ ਹੁੰਦਾ, ਇੱਕ ਰਸ ਉੱਪਰ ਬੈਠਾ ਹੁੰਦਾ, ਇੱਕ ਘੋੜਿਆਂ ਦੇ ਲਗਾਮਾਂ ਹੁੰਦੀਆਂ ਨੇ। ਇਸ ਤਰ੍ਹਾਂ ਸਰੀਰ ਜਿਹੜਾ ਇੱਕ ਆਪਣਾ ਇਹ ਰਸ ਦੇ ਵਾਂਗੂ ਹੈ, ਜਿਹੜੇ ਆਪਣੇ ਸਰੀਰ ਦੇ ਇੰਦਰੇ ਲੱਗੇ ਹੋਏ ਨੇ, ਅੱਖਾਂ ਕੰਨ ਨੱਕ ਸਾਰੇ ਹੱਥ ਪੈਰ, ਇਹ ਜਿਹੜੇ ਨੇ ਘੋੜੇ ਹਨ, ਸਰੀਰ ਰਸ ਹੈ, ਇੰਦਰੇ ਇਸ ਨੂੰ ਚਲਾਉਂਦੇ ਨੇ, ਇਹ ਘੋੜੇ ਨੇ, ਮਨ ਜਿਹੜਾ ਉਹ ਲਗਾਮ ਹੈ, ਬੁੱਧੀ ਜਿਹੜੀ ਹੈ ਉਹ ਰਸਵਾਈ ਹੈ, ਮਨ ਦੋ ਨੇ, ਸੰਕਲਪ ਉਠਾਉਂਦੇ ਨੇ ਬੁਰਾ ਤੇ ਚੰਗਾ, ਚੰਗਾ ਤੇ ਮੰਦਾ ਦੋਵੇਂ ਸੰਕਲਪ ਉੱਠਦੇ ਨੇ। ਬੁੱਧੀ ਜਿਹੜੀ ਹੈ ਉਹ ਤਾਂ ਨਿਸ਼ਚਾ ਕਰਦੀ ਹੈ, ਨਿਰਣਾ ਕਰਦੀ ਹੈ, ਮਨ ਕਹਿੰਦਾ ਵੀ ਆਹ ਕੰਮ ਕਰ, ਬੁੱਧੀ ਕਹਿੰਦੀ ਵੀ ਕਰਨਾ ਹੈ ਕਿ ਨਹੀਂ ਕਰਨਾ, ਇਹਦੇ ਚ ਫਾਇਦਾ ਹੈ ਕਿ ਨੁਕਸਾਨ ਹੈ, ਇਹ ਕੰਮ ਬੁਰਾ ਹੈ ਕਿ ਭਲਾ ਹੈ, ਉਹਦਾ ਨਿਸ਼ਚਾ ਬੁੱਧੀ ਕਰਦੀ ਹੈ। ਇਸ ਕਰਕੇ ਬੁੱਧੀ ਚ ਮਨ ਲਗਾਮ ਹੈ, ਬੁੱਧੀ ਜਿਹੜੀ ਹੈ ਉਹ ਸਾਰਥੀ ਹੈ, ਤੇ ਆਤਮਾ ਜਿਹੜਾ ਸਾਖੀ ਚੇਤਨ ਉਹ ਇਸ ਰਸ ਉੱਪਰ ਸਵਾਰ ਹੋਣ ਵਾਲਾ ਹੈ। ਸੋ ਇਸ ਤਰੀਕੇ ਨਾਲ ਭਾਈ, ਸੋ ਮਨ ਜਿਹੜਾ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਥਾਵਾਂ ਥਾਵਾਂ ਤੇ ਸਮਝਾਇਆ, ਕੌਣ ਕੁਮਤ ਤੈ ਲੀਨੀ, ਕਿਹੜੀ ਤੈ ਅਸੀਂ ਖੋਟੀ ਮਤ ਲੈ ਲਈ ਹੈ, ਪਰ ਦਾਰਾ ਨਿੰਦਿਆ ਰਸ ਰਚਿਓ, ਨਿੰਦਿਆ ਦੇ ਵਿੱਚ ਪਰਾਏ ਰਸਾਂ ਦੇ ਵਿੱਚ ਪਿਆ ਹੋਇਆ, ਰਾਮ ਭਗਤ ਨੇ ਕਿੰਨੀ, ਪਰਮੇਸ਼ਰ ਦੀ ਭਗਤੀ ਨੀ ਕੀਤੀ, ਮਦਰੇ ਕਹਿਓ ਨਾ ਗੁਰ ਉਪਦੇਸ਼, ਇਹ ਮਨ ਤੂੰ ਪਰਮੇਸ਼ਰ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਕਿਉਂ ਨੀ ਗ੍ਰਹਿਣ ਕੀਤਾ। ਸੋ ਇਸ ਤਰ੍ਹਾਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ ਕਿ ਮਨ ਜਿਹੜਾ ਹੈ ਉਹਦੇ ਵਿੱਚ ਪਰਮੇਸ਼ਰ ਕੀ ਚੇਤੇ ਆ ਜਾਣ ਜਦੋਂ, ਤੇ ਉਦੋਂ ਆਨੰਦ ਬਣ ਜਾਂਦਾ, ਖੇੜਾ ਬਣ ਜਾਂਦਾ, ਸੋ ਖੁਸ਼ੀ ਤੇ ਆਨੰਦ ਪ੍ਰਾਪਤ ਹੁੰਦਾ, ਪਰਮੇਸ਼ਰ ਮਨ ਵਿੱਚ ਚੇਤੇ ਆ ਜਾਂਦਾ। ਮੇਰੇ ਮਨ ਕੀ ਤਿਆਏ ਪ੍ਰੇਰੰਗਾ, ਮੇਰੇ ਮਨ ਦੇ ਵਿੱਚ ਪ੍ਰਭੂ ਜੀ ਪਰਮੇਸ਼ਰ ਜੀ ਚੇਤੇ ਆ ਗਏ ਹਨ,
ਬਿਸਰਿਓ ਤੰਦ ਬੰਦ ਮਾਇਆ ਕੀ, ਰਜਨ ਸਬਾਈ ਜੰਗਾ।
ਹੁਣ ਵਾਹਿਗੁਰੂ ਜੀ ਚੇਤੇ ਆਏ ਨੇ ਮੇਰੇ ਚੇਤੇ ਵਿੱਚ, ਤੇ ਬਾਕੀ ਸਾਰੇ ਧੰਦੇ ਨੇ ਜਿਹੜੇ ਵਿਸਰ ਗਏ ਨੇ। ਕਈ ਵਾਰੀ ਬੰਦਾ ਵਿਹਲਾ ਹੁੰਦਾ ਤੇ ਬਹੁਤ ਹੀ ਰੁੱਝਾ ਹੁੰਦਾ, ਐਨ ਆਪਣੇ ਆਪ ਨੂੰ ਪੂਰਾ ਬਿਜੀ ਸਮਝਦਾ ਹੁੰਦਾ, ਬਿਲਕੁਲ ਹੀ ਵਿਹਲਾ, ਉਹ ਮਨ ਜਿਹੜਾ ਹਰ ਵਕਤ ਰੁੱਝਿਆ ਰਹਿੰਦਾ, ਮਨ ਨੂੰ ਝਮੇਲੇ ਪੈ ਰਹਿੰਦੇ ਨੇ, ਮਨ ਵਿੱਚ ਸੰਕਲਪ, ਮਨ ਦੇ ਵਿੱਚ ਚਿੰਤਾ, ਆਹ ਕਰਨਾ ਉਹ ਕਰਨਾ, ਕਰਨਾ ਕਰਦਾ ਕੱਖ ਵੀ ਨਹੀਂ ਹੁੰਦਾ, ਵਿਹਲਾ ਹੀ ਹੈ, ਧੰਦੇ ਨੇ ਮਾਇਆ ਕਰਕੇ ਸਾਰੇ। ਸੋ ਮਨ ਦੇ ਵਿੱਚੋਂ ਧੰਦੇ ਸਾਰੇ ਵਿਸਰ ਜਾਂਦੇ ਆ, ਮਨ ਦੇ ਬੰਧਨ ਜਿਹੜੇ ਨੇ ਸਾਰੇ ਨਾਸ ਹੋ ਜਾਂਦੇ ਆ, ਸਰੀਰ ਕਰਕੇ ਉਹ ਸੰਸਾਰ ਦੇ ਕੰਮ ਕਰਦਾ। ਸੋ ਰਾਜਾ ਜਨਕ ਜਿਹੜਾ ਬ੍ਰਹਮ ਗਿਆਨੀ ਪਰਮੇਸ਼ਰ ਦਾ ਭਗਤ ਹੋਇਆ, ਸੋ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਬ੍ਰਹਮ ਗਿਆਨੀ ਹੋ ਤੇ ਤੁਸੀਂ ਬ੍ਰਹਮ ਦੇ ਵੱਲੇ ਧਿਆਨ ਰੱਖਦੇ ਹੋ, ਪਰਮੇਸ਼ਰ ਦੇ ਵੱਲੇ ਹਰ ਵਕਤ ਤੁਹਾਡਾ ਚਿੱਤ ਲੱਗਾ ਰਹਿੰਦਾ, ਮਨ ਦੇ ਵਿੱਚ ਪਰਮੇਸ਼ਰ ਚੇਤੇ ਰਹਿੰਦਾ, ਤੇ ਤੁਸੀਂ ਸੰਸਾਰ ਦੇ ਕੰਮ ਕਿਵੇਂ ਕਰਦੇ ਹੋ? ਉਹ ਕਹਿੰਦੇ ਵੀ ਸਵੇਰੇ ਇਹਦਾ ਉੱਤਰ ਤੁਹਾਨੂੰ ਮੈਂ ਬਾਅਦ ਵਿੱਚ ਦਿਆਂਗਾ, ਬ੍ਰਾਹਮਣ ਸਨ ਸਾਰੇ, ਵਜ਼ੀਰ ਵੀ ਸਨ, ਇਹਦਾ ਉੱਤਰ ਮੈਂ ਤੁਹਾਨੂੰ ਬਾਅਦ ਵਿੱਚ ਦਿਆਂਗਾ, ਕੱਲ ਨੂੰ ਤੁਸੀਂ ਮੇਰੇ ਘਰੇ ਭੋਜਨ ਛਕਣ ਆਇਓ, ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਣਾ ਤੇ ਮੇਰੇ ਘਰੇ ਆਇਓ, ਇਹਦਾ ਜਵਾਬ ਮੈਂ ਤੁਹਾਨੂੰ ਬਾਅਦ ਵਿੱਚ ਦਿਆਂਗਾ। ਆਏ ਸਾਰੇ ਜਾਣੇ, ਸਾਰੇ ਵਜ਼ੀਰ ਬਾਹਮਣ ਇਕੱਠੇ ਹੋ ਕੇ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਾਉਣ ਤੋਂ ਪਹਿਲਾਂ ਰਾਜਾ ਜਨਕ ਜੀ ਕਹਿਣ ਲੱਗੇ ਵੀ ਪ੍ਰਸ਼ਾਦੇ ਤੋਂ ਬਾਅਦ ਮੈਂ ਫੈਸਲਾ ਕੀਤਾ ਵੀ ਤੁਹਾਨੂੰ ਸਾਰਿਆਂ ਨੂੰ ਫਾਂਸੀ ਦੇ ਦੇਣੀ ਹੈ, ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਹੈ। ਇਸ ਤਰ੍ਹਾਂ ਸੁਣਿਆ ਫਿਰ ਸਾਰਿਆਂ ਨੂੰ ਪ੍ਰਸ਼ਾਦਾ ਭੁੱਲ ਗਿਆ ਵੀ ਹੁਣ ਰਾਜਾ ਇਹਨੇ ਤਾਂ ਸਾਨੂੰ ਮਾਰ ਦੇਣਾ, ਪਰ ਪ੍ਰਸ਼ਾਦਾ ਉਹਨਾਂ ਸਾਰਿਆਂ ਨੇ ਛਕਿਆ, ਧਿਆਨ ਕਿਸੇ ਦਾ ਵੀ ਪ੍ਰਸ਼ਾਦੇ ਵਿੱਚ ਨਾ, ਸਾਰਿਆਂ ਨੇ ਛਕ ਲਿਆ। ਜਦੋਂ ਪ੍ਰਸ਼ਾਦਾ ਛਕ ਲਿਆ ਤੇ ਰਾਜਾ ਜਨਕ ਕਹਿਣ ਲੱਗਾ ਵੀ ਤੁਹਾਨੂੰ ਫਾਂਸੀ ਸਿਰਫ ਸਮਝਾਉਣ ਦੇ ਵਾਸਤੇ ਮੈਂ ਕਿਹਾ, ਦੇਣੀ ਨਹੀਂ। ਇਹ ਦੱਸੋ ਵੀ ਤੁਹਾਨੂੰ ਪ੍ਰਸ਼ਾਦਾ ਕਿਵੇਂ ਲੱਗਾ, ਸਵਾਦ ਸੀ, ਇਹਦੇ ਵਿੱਚ ਲੂਣ ਮਿਰਚ ਕਿੱਦਾਂ ਸੀ, ਪਦਾਰਥ ਕਿਵੇਂ ਚੰਗੇ ਸੋਹਣੇ ਸਨ। ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਤਾਂ ਛਕਿਆ ਹੀ ਹੈ ਬਸ, ਸਾਡਾ ਧਿਆਨ ਤਾਂ ਮੌਤ ਵਾਲੇ ਲੱਗਾ ਸੀ, ਫਾਂਸੀ ਵਾਲੇ ਕੰਮ, ਸਾਨੂੰ ਫਾਂਸੀ ਹੋ ਜਾਣੀ ਹੈ। ਇਸ ਤਰ੍ਹਾਂ ਭਗਤ ਜੀ ਕਹਿਣ ਲੱਗੇ, ਰਾਜਾ ਜਨਕ ਕਹਿਣ ਲੱਗਾ ਵੀ ਇਸੇ ਤਰ੍ਹਾਂ ਹੀ ਸੰਸਾਰ ਦੇ ਜਿਹੜੇ ਕੰਮ ਨੇ ਮੈਂ ਤੁਹਾਡੇ ਪ੍ਰਸ਼ਾਦੇ ਛਕਣ ਵਾਂਗੂ ਕਰਦਾ, ਜਿਹੜਾ ਮੇਰਾ ਮਨ ਹੈ ਉਹ ਪਰਮੇਸ਼ਰ ਦੇ ਵੱਲ ਹਰ ਵਕਤ ਲੱਗਾ ਰਹਿੰਦਾ, ਸੰਸਾਰ ਦੇ ਕੰਮ ਮੈਂ ਇਸੇ ਤਰ੍ਹਾਂ ਕਰਦਾ, ਸਰੀਰ ਦਾ ਸੰਬੰਧ ਸੰਸਾਰ ਨਾਲ ਹੈ, ਮਨ ਜਿਹੜਾ ਹੈ ਇਹ ਨਿਰੰਕਾਰ ਦੇ ਵੱਲ ਲਾ ਕੇ ਰੱਖਿਆ ਹੋਇਆ ਹੈ, ਇਸ ਕਰਕੇ ਮਾਇਆ ਦੇ ਜਿਹੜੇ ਧੰਦੇ ਨੇ ਸਾਰੇ ਮੇਰੇ ਮਨ ਤੋਂ, ਰਾਜਾ ਜਨਕ ਕਹਿੰਦਾ, ਵਿਸਰੇ ਹੋਏ ਨੇ। ਮਾਇਆ ਦੇ ਧੰਦੇ ਤੇ ਮਾਇਆ ਦੇ ਬੰਧਨ ਜਿਹੜੇ ਮਨ ਨੂੰ ਪਏ ਆ, ਇਹ ਸਾਰੇ ਦੂਰ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਸੇ ਹੀ ਸਿਧਾਂਤ ਨੂੰ ਇੱਥੇ ਕਿਰਪਾ ਕਰਕੇ ਦੱਸ ਰਹੇ ਨੇ, ਦਰਸਾ ਰਹੇ ਨੇ, ਵਿਸਰੇ ਧੰਦ ਬੰਧ ਮਾਇਆ ਕੋ, ਸੋ ਮਾਇਆ ਦੇ ਜਿਹੜੇ ਧੰਦੇ ਹਨ ਉਹਨਾਂ ਦੇ ਜਿਹੜੇ ਬੰਧਨ ਮਨ ਨੂੰ ਪਏ ਹੋਏ ਨੇ, ਇਹ ਸਾਰੇ ਭਾਈ ਦੂਰ ਹੋ ਜਾਂਦੇ, ਭੁੱਲ ਜਾਂਦੇ ਹਨ। ਸੋ ਉਹ ਮਮਤਾ ਹੰਗਤਾ ਮਮਤਾ ਦੇ ਬੰਧਨ, ਤੇ ਰਜਨ ਸਬਾਈ ਜੰਗਾ, ਰਜਨ ਨਾਮ ਰਾਤ ਦਾ, ਰਾਤਰੀ, ਸਬਾਈ ਸਾਰੀ ਰਾਤ, ਜੰਗਾ ਜੰਗ ਕੀਤੀ ਹੈ। ਖਾਲਸਾ ਸੋਏ ਜੋ ਚੜੇ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਉਹ ਹੈ, ਮੇਰਾ ਰੂਪ ਉਹ ਹੈ ਵੀ ਜਿਹੜਾ ਰੋਜ਼ ਜੰਗ ਕਰਦਾ, ਜਿਹੜਾ ਰੋਜ਼ ਤਰੰਗ ਤੇ ਚੜਦਾ। ਸੋ ਰੋਜ਼ ਘੋੜੇ ਉੱਪਰ ਕੀ ਚੜਨਾ ਹੈ, ਜਿਹੜਾ ਮਨ ਉੱਪਰ, ਮਨ ਨੂੰ ਵੱਸ ਵਿੱਚ ਕਰਨਾ, ਮਨ ਰੂਪ ਘੋੜੇ ਉੱਪਰ ਚੜ ਕੇ ਰਹਿਣਾ, ਮਨ ਨੂੰ ਆਪਣੇ ਥੱਲੇ ਕਰਕੇ ਰੱਖਣਾ, ਮਨ ਨੂੰ ਵੱਸ ਵਿੱਚ ਕਰਨਾ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਸ ਤਰ੍ਹਾਂ ਮਨ ਨੂੰ ਵੱਸ ਵਿੱਚ ਕਰਕੇ ਰੱਖਣਾ ਤੇ ਜੰਗ ਕਰਨੀ। ਖਾਲਸਾ ਸੋਏ ਜੋ ਕਰੇ ਨਿਤ ਜੰਗ, ਨਿਤ ਜੰਗ ਕਿਹਦੇ ਨਾਲ ਕਰਨੀ ਹੈ, ਮਨ ਦੇ ਨਾਲ ਕਰਨੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਵਸਥਾ ਰੂਪੀ ਜਿਹੜੀ ਰਜਨ ਸਬਾਈ, ਜਿਹੜੀ ਜਿਹੜਾ ਜੀਵਨ ਹੈ, ਜਿਹੜੀ ਆਪਣੀ ਉਮਰ ਹੈ, ਸਾਰੀ ਉਮਰ ਰੂਪੀ ਅਵਸਥਾ ਰਾਤ ਜਿਹੜੀ, ਇਹਦੇ ਨਾਲ ਜੰਗਾਂ ਜੰਗ ਕੀਤੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਨਾਲ ਜੰਗ ਕੀਤੀ ਹੈ। ਰਜਨ, ਰਜਨ ਆਮ ਰਾਤ ਦਾ, ਰਾਤ ਹਨੇਰੀ ਹੁੰਦੀ ਹੈ, ਹਨੇਰੇ ਦੇ ਵੱਧ ਅਗਿਆਨਤਾ ਅੰਦਰ, ਅਗਿਆਨਤਾ ਅਵਿਦਿਆ ਜਿਹੜੀ ਹੈ, ਅਵਿਦਿਆ ਦੇ ਨਾਲ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੰਗ ਕੀਤੀ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਇੱਕ ਤਾਂ ਇਹ ਬੰਧਨ ਮਾਇਆ ਦੇ ਜਿਹੜੇ ਧੰਦ ਨੇ, ਮਾਇਆ ਦੇ ਧੰਦਿਆਂ ਦੇ ਬੰਧਨ ਨਾਸ ਹੋ ਗਏ ਨੇ, ਦੂਸਰਾ ਜੰਗ ਕੀਤੀ ਹੈ, ਜਾਂ ਫਿਰ ਰਜਨ ਸਬਾਈ ਜੰਗਾ। ਸੋ ਅਵਸਥਾ ਰੂਪੀ ਜਿਹੜੀ ਇਹ ਜੀਵਨ ਰੂਪ ਪ੍ਰਾਪਤ ਹੋਇਆ, ਇਹਦੇ ਵਿੱਚ ਜੰਗਾ, ਅਸੀਂ ਜਾਗੇ ਹਾਂ, ਜਾਗਦੇ ਰਹੇ ਹਾਂ, ਸੁੱਤੇ ਨਹੀਂ। ਸੰਸਾਰ ਦੇ ਲੋਕ ਸੁੱਤੇ ਹੋਏ ਨੇ। ਸੋ ਜਿਹੜੇ ਧੰਦਿਆਂ ਦੇ ਵਿੱਚ ਤੇ ਇਹਨਾਂ ਦੇ ਵਿਕਾਰਾਂ ਦੇ ਵੱਸ ਵਿੱਚ ਪੈ ਗਏ ਨੇ, ਉਹ ਸੁੱਤੇ ਨੇ, ਤੇ ਅਸੀਂ ਜਾਗੇ ਹੋਏ ਹਾਂ। ਜਾਗਦਿਆਂ ਹੋਇਆਂ ਚੋਰੀ ਨਹੀਂ ਹੋ ਸਕਦੀ, ਸੁੱਤਿਆਂ ਤੋਂ ਕਈ ਵਾਰੀ ਚੋਰ ਚੋਰੀ ਕਰਕੇ ਲੈ ਜਾਂਦੇ ਆ, ਇਸ ਕਰਕੇ ਜਾਗੇ ਹੋਏ ਹਾਂ ਸਾਰੀ ਰਾਤ, ਸਾਰਾ ਜੀਵਨ ਹੀ ਜਾਗ ਕੇ ਕੱਢਿਆ ਹੈ। ਭਾਵ ਕੇ ਸੁਚੇਤ ਹੋ ਕਰਕੇ, ਕਿਹੜਾ ਕਰਮ ਨਹੀਂ ਕਰਨ ਯੋਗ, ਕਿਹੜਾ ਕਰਨ ਯੋਗ ਹੈ, ਇਧਰੋਂ ਅਸੀਂ ਜਾਗੇ ਹਾਂ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਹਰ ਸੇਵੋ ਹਰ ਹਿਰਦੈ ਬਸਾਵੋ ਹਰ ਪਾਇਆ ਸਤ ਸੰਗਾ।
ਗਰੀਬ ਮਾਂ ਜੀ ਕਹਿੰਦੇ ਹਰ ਸੇਵੋ ਵਾਹਿਗੁਰੂ ਦਾ ਸਿਮਰਨ ਕਰੋ, ਹਰ ਹਿਰਦੈ ਵਸਾਵੋ ਵਾਹਿਗੁਰੂ ਜੀ ਨੂੰ ਹਿਰਦੇ ਚ ਵਸਾਵੋ, ਹਰ ਪਾਇਆ ਸਤ ਸੰਗਾ। ਸਤ ਸੰਗਤ ਵਿੱਚੋਂ ਰੱਬ ਕਿੱਥੋਂ ਮਿਲਦਾ, ਇੱਥੋਂ ਮਿਲ ਜਾਂਦਾ ਸਤ ਸੰਗਤ ਵਿੱਚੋਂ। ਜੇ ਕਿਸੇ ਨੇ ਪਰਮੇਸ਼ਵਰ ਨੂੰ ਮਿਲਣਾ ਇੱਥੇ ਆਇਆ ਕਰੇ ਰੋਜ਼, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ, ਵਾਹਿਗੁਰੂ ਜੀ ਸਤ ਸੰਗਤ ਵਿੱਚ ਵਸਦੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਹਿਰਦੇ ਚ ਵਸਾਓ, ਉਹਦਾ ਸਿਮਰਨ ਕਰੋ, ਹਰ ਸੇਵੋ ਅਥਵਾ ਉਹਦੀ ਸੇਵਾ ਕਰੋ, ਹਰ ਪਾਇਆ ਸਤਸੰਗਾ, ਵਾਹਿਗੁਰੂ ਜੀ ਨੂੰ ਸਤਸੰਗਤ ਵਿੱਚੋਂ ਲੱਭਿਆ ਪ੍ਰਾਪਤ ਕੀਤਾ ਹੈ।
ਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ।
ਮਨੋਹਰ ਮਨ ਨੂੰ ਹਰ ਲੈਣ ਵਾਲਾ, ਮਨ ਨੂੰ ਮੋਹ ਲੈਣ ਵਾਲਾ, ਮਨੋਹਰ ਸੁੰਦਰ ਜੋ ਪਰਮੇਸ਼ਰ ਹੈ, ਐਸੋ ਮਿਲਿਓ ਮਨੋਹਰ ਪ੍ਰੀਤਮ, ਪਿਆਰਾ ਪ੍ਰੀਤਮ ਵਾਹਿਗੁਰੂ ਜੀ ਸੁੰਦਰ ਜੀ ਸੋ ਪ੍ਰਾਪਤ ਹੋਏ ਹਨ, ਜਿਹਨੂੰ ਪ੍ਰਾਪਤ ਕਰਨ ਕਰਕੇ ਸੁਖ ਪਾਏ ਮੁਖ ਮੰਗਾ। ਜੋ ਮੁਖ ਤੋਂ, ਮੂੰਹ ਤੋਂ ਮੰਗਿਆ, ਓਹੀ ਵਾਹਿਗੁਰੂ ਦੇ ਕੋਲੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਓਹੀ ਸੁੱਖ ਪ੍ਰਾਪਤ ਹੋਏ ਨੇ ਜਿਹੜੇ ਮੂੰਹ ਦੇ ਵਿੱਚੋਂ ਮੰਗੇ ਆ ਮਹਾਰਾਜ ਆਹ ਚੀਜ਼ ਚਾਹੀਦੀ ਹੈ। ਜਦੋਂ ਪ੍ਰਭੂ ਜੀ ਮਿਲ ਜਾਣ ਉਦੋਂ ਕਿਸੇ ਸੁੱਖ ਦਾ ਘਾਟਾ ਨਹੀਂ ਰਹਿ ਜਾਂਦਾ, ਸਾਰੇ ਸੁੱਖ ਆਪੇ ਹੀ ਪ੍ਰਾਪਤ ਹੋ ਜਾਂਦੇ ਆ। ਸੋ ਇਸ ਤਰ੍ਹਾਂ ਮੁੱਖ ਦੇ ਵਿੱਚੋਂ ਸੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੁੱਖ ਹੋਵੇ। ਜਿਹੜਾ ਵੀ ਜੋ ਕੁਝ ਵੀ ਆਪਣੇ ਰੱਬ ਦੇ ਕੋਲੋਂ ਠਾਕੁਰ ਦੇ ਮਾਲਕ ਦੇ ਕੋਲੋਂ ਉਹਦੇ ਭਗਤ ਮੰਗਦੇ ਆ ਉਹੀ ਉਹ ਪ੍ਰਾਪਤ ਕਰ ਲੈਂਦੇ ਆ, ਸੋਈ ਉਹੀ ਪ੍ਰਾਪਤ ਕਰਦੇ ਆ। ਇਸ ਲੋਕ ਦੇ ਵੀ ਸੁੱਖ ਸਾਰੇ ਪ੍ਰਲੋਕ ਦੇ ਵੀ। ਇਸ ਤਰ੍ਹਾਂ ਪਰਮੇਸ਼ਰ ਮਿਲਣ ਕਰਕੇ, ਸਤਿਗੁਰਾਂ ਦੀ ਪ੍ਰਾਪਤੀ ਹੋਣ ਕਰਕੇ ਸੁੱਖ ਪਾਏ। ਮੁੱਖ ਮੰਗਾ, ਮੁੱਖ ਦੇ ਵਿੱਚੋਂ ਜੋ ਕੁਝ ਵੀ ਮੰਗਿਆ ਉਹ ਸਾਰੇ ਸੁੱਖ ਪਾਏ, ਪ੍ਰਾਪਤ ਕੀਤੇ ਹਨ।
ਪਰਿਓ ਆਪਣਾ ਗੁਰ ਬਸ ਕਰ ਦੀਨਾ, ਭੋਗੋ ਭੋਗ ਨਸੰਗਾ।
ਇਸ ਤਰ੍ਹਾਂ ਪਰਿਓ ਆਪਣਾ ਗੁਰ ਬਸ ਕਰ ਦੀਨਾ, ਪਰਿਓ ਜੋ ਪਤੀ ਰੂਪ ਪਰਮੇਸ਼ਰ ਹੈ ਉਸ ਨੂੰ ਗੁਰੂ ਜੀ ਨੇ ਬਸ ਕਰ ਦਿੱਤਾ ਹੈ। ਨਿਮਣ ਸੁੱਖ ਰਖਾਵਣ ਗੁਰ ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਸਿਆਵੀ ਕੰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਤਰੀਕਾ ਦੱਸਦੇ ਆ ਕਿਵੇਂ ਪਤੀ ਨੂੰ ਵਸ ਵਿੱਚ ਕਰਨਾ, ਕਿਵੇਂ ਰੱਬ ਨੂੰ ਵਸ ਵਿੱਚ ਕਰਨਾ ਹੈ। ਸੋ ਕਵਣ ਸੁੱਖ ਰਖਾਵਣ ਗੁਣ, ਕਵਣ ਸੁੱਖ ਰਖਾਵਣ ਗੁਣ ਜੇ ਕਵਣ ਸਮਣੀਆਂ ਮੰਤ। ਪਹਿਲੇ ਦੇ ਵਿੱਚ ਪ੍ਰਸ਼ਨ ਰੱਖੇ ਨੇ ਕਿਹੜੇ ਗੁਣ, ਕਿਹੜਾ ਮੰਤਰ ਜਪ ਕਰਕੇ ਅਸੀਂ ਆਪਣੇ ਪਤੀਆਂ ਨੂੰ ਵਸ ਵਿੱਚ ਕਰੀਏ, ਪਤੀ ਨੂੰ ਵਸ ਵਿੱਚ ਕਰੀਏ ਜਾਂ ਰੱਬ ਨੂੰ ਵਸ ਵਿੱਚ ਕਰੀਏ। ਸੋ ਅਗਲੀ ਦੇ ਵਿੱਚ ਉਹਨਾਂ ਨੇ ਉੱਤਰ ਦਿੱਤਾ ਹੈ, ਨਿਮਣ ਸੁੱਖ ਰਖਾਵਣ ਗੁਣ ਜੇ ਬਾਮਣੀਆਂ ਮੰਤ। ਕਿਸੇ ਹੋਰ ਮੰਤਰ ਯੰਤਰ ਦੀ ਲੋੜ ਨਹੀਂ, ਨਿਉਂ ਕੇ ਰਹਿਣਾ ਹੈ ਨਿਮਣ ਸੋ ਅੱਖਰ। ਸੋ ਇਹ ਅੱਖਰ ਗ੍ਰਹਿਣ ਕਰਕੇ ਰੱਖਣਾ ਵੀ ਹਮੇਸ਼ਾ ਨਿਮਰਤਾ ਵਿੱਚ, ਨਿਮਰਤਾ ਧਾਰਨ ਕਰਕੇ ਰੱਖਣੀ। ਨਿਮਣ ਸੋ ਅੱਖਰ ਖਾਵਣ ਗੁਣ, ਜੇ ਕੋਲ ਗੁਣ ਹਨ ਕੋਲ ਤੇ ਉਹਨਾਂ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਗੁਣਾਂ ਦਾ ਕਰਨਾ ਵੀ ਮੇਰੇ ਪਾਸ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਇਹ ਸ਼੍ਰੇਸ਼ਟ ਗੁਣ, ਤਾਂ ਵੀ ਕਹਿਣਾ ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ, ਮੈਂ ਤਾਂ ਔਗਣਾਂ ਦੇ ਨਾਲ ਭਰਪੂਰ ਹਾਂ। ਹਮ ਅਵਗਣ ਪਰੇ ਏਕ ਗੁਣ ਨਹੀਂ, ਇੱਕ ਵੀ ਗੁਣ ਨੇ, ਔਗਣਾਂ ਦੇ ਨਾਲ ਭਰਪੂਰ ਹਾਂ। ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਇੰਨਾ ਸਮੁੰਦਰ ਜਿਵੇਂ ਪਾਣੀ ਨਾਲ ਭਰਿਆ ਹੋਇਆ, ਇੰਨੇ ਮੇਰੇ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਔਗਣ ਹਨ। ਇਸ ਤਰ੍ਹਾਂ ਗੁਣਾਂ ਦਾ ਜਿਹੜਾ ਹੰਕਾਰ ਦੂਰ ਹੁੰਦਾ ਹੈ, ਸੋ ਨਿਮਰਤਾ ਧਾਰਨ, ਨਿਮਣ ਸੁੱਖ ਨਿਉਂਗੇ ਰਹਿਣਾ, ਖਵਣ ਗੁਣ ਸੋ ਗੁਣਾਂ ਦਾ ਮਾਣ ਨਹੀਂ ਕਰਨਾ, ਸੋ ਨਿਮਰਤਾ ਧਾਰਨ ਕਰਕੇ ਰੱਖਣੀ। ਔਗਣ ਹੀ ਜਾਹਰ ਕਰਨੇ ਆਪਣੇ, ਮੈਂ ਤਾਂ ਔਗਣ ਨਾਲ ਭਰਪੂਰ ਹਾਂ। ਜਿਭਾ ਮਣੀਆਂ ਮੰਤ, ਜ਼ਬਾਨ ਦੇ ਵਿੱਚੋਂ ਮਿੱਠੇ ਬਚਨ ਬੋਲਣੇ, ਸੋ ਮਿਠਾਸ ਰੱਖਣੀ ਜ਼ਬਾਨ ਦੇ ਵਿੱਚ। ਇਹ ਤਰ੍ਹਾਂ ਭੈਣੇ ਵੇਸ ਕਰ, ਮਹਾਰਾਜ ਕਹਿੰਦੇ ਹੇ ਮੇਰੀ ਜੀਵ ਰੂਪ ਭੈਣ ਇਹ ਵੇਸ ਕਰ ਲਾ ਤਾਂ ਵਾ ਸਿਆਵੀ ਕੰਤ, ਤਾਂ ਫਿਰ ਕੰਤ ਪ੍ਰਭੂ ਜਿਹੜਾ ਤੇਰੇ ਵਸ ਵਿੱਚ ਆ ਜਾਵੇਗਾ। ਮਹਾਰਾਜ ਕਹਿੰਦੇ ਵੀ ਇਹ ਗੁਣ ਕਿੱਥੋਂ ਮਿਲਦੇ ਆ, ਇਹ ਗੁਰੂ ਕੋਲੋਂ ਮਿਲਦੇ ਆ। ਗੁਰੂ ਹੀ ਨਿਮਰਤਾ ਸਿਖਾਉਂਦਾ ਹੈ, ਸੋ ਗੁਰੂ ਇਹ ਸੋ ਚੀਜ਼ਾਂ ਦੀ ਬਖਸ਼ਿਸ਼ ਕਰਦਾ, ਸ਼ੁਭ ਗੁਣਾਂ ਜਾਤ ਵੀ ਬਖਸ਼ਿਸ਼ ਕਰਦਾ ਹੈ। ਸੋ ਮਹਾਰਾਜ ਕਹਿੰਦੇ ਵੀ ਪ੍ਰਿਓ ਆਪਣਾ ਗੁਰਬਸ ਕਰ ਦੀਨਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਪ੍ਰਿਓ ਜੋ ਪਤੀ ਪਰਮੇਸ਼ਰ ਹੈ ਵਾਹਿਗੁਰੂ ਜੀ ਹਨ, ਉਹਨਾਂ ਨੂੰ ਵਸ ਵਿੱਚ ਕਰ ਦਿੱਤਾ ਹੈ। ਜਦੋਂ ਉਹ ਵਸ ਵਿੱਚ ਹੋ ਗਏ, ਭੋਗੋ ਭੋਗ ਨੇ ਸੰਗਾ ਨਿਸ਼ੰਕ ਹੋ ਕਰਕੇ ਜਿਹੜੇ ਉਹਦੇ ਪਰਮੇਸ਼ਰ ਦੇ ਨਾਲ ਭੋਗ ਭੋਗੇ ਹਨ, ਭਾਵ ਕੇ ਅਭੇਦ ਹੋ ਗਏ ਆ ਰੱਬ ਦੇ ਵਿੱਚ, ਇੱਕ ਮਿਕ ਹੋ ਗਏ ਹਾਂ।
ਨਿਰਭਉ ਪਾਏ ਨਾਨਕ ਭਉ ਮਿਟਿਆ, ਹਰ ਪਾਇਓ ਪਾਠੰਗਾ।
ਨਿਰਭਉ ਪਏ, ਨਿਰਭਉ ਹੋ ਗਏ ਆ, ਡਰ ਤੋਂ ਰਹਿਤ ਹੋ ਗਏ ਆ, ਨਾਨਕ ਭਉ ਮਿਟਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਉ ਮਿਟਿਆ, ਭਉ ਜਿਹੜਾ ਡਰ ਹੈ ਉਹ ਸਾਰਾ ਦੂਰ ਹੋ ਗਿਆ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਿਹਾ ਗਿਆ। ਹਰ ਪਾਇਓ ਪਾਠੰਗਾ, ਸੋ ਪਾਠ ਜਿਹੜਾ ਪਰਮੇਸ਼ਰ ਦਾ ਪਾਠ, ਸੋ ਗੁਰਬਾਣੀ ਦਾ ਪਾਠ ਕਰਨ ਕਰਕੇ, ਵਾਹਿਗੁਰੂ ਦਾ ਪਾਠ ਸਿਮਰਨ ਜਿਹੜਾ ਹੈ, ਇਹ ਪਰਮੇਸ਼ਰ ਦਾ ਪਾਠ ਅੰਗ, ਪਾਠ ਅੰਗਾ, ਪਾਠ ਦਾ ਪੱਖ ਕਰਨੇ ਕਰਕੇ, ਭਾਵ ਕੇ ਪਾਠ ਕਰਨ ਕਰਕੇ ਹਰ ਪਾਇਓ ਵਾਹਿਗੁਰੂ ਜੀ ਨੂੰ ਪਾਇਆ। ਸਿਮਰਨ ਦੇ ਪਾਠ ਦੁਆਰਾ, ਸਿਮਰਨ ਦੇ ਪਾਠ ਦੇ ਪੱਖ ਦੁਆਰਾ ਪਰਮੇਸ਼ਰ ਨੂੰ ਪਾਇਆ, ਜਾਂ ਪਠਾਇਆ ਦਾ ਪਾਠ ਅੰਗਾ ਦਾ ਅਰਥ ਹੁੰਦਾ ਆਸਰਾ। ਸੋ ਸੰਤਾਂ ਦੇ ਆਸਰੇ ਕਰਕੇ ਹਰ ਪਾਇਓ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਸੋ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪ੍ਰਲੋਕ ਸਹਿਲੇ ਹੋਣ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।